तनुवाखे गुरु साखीब जियो हम मैले तुम उजल करते हम निर्गुण तू दाता हम मैले तुम उजल करते हम निर्गुण तू दाता हम मूर्ख तुम चतुर सियाणे तू सर्व कला का ज्ञाता माधव हम ऐसे तू ऐसा हम पापी तुम पाप खंडन निको ठाकुर देशा माधो हम ऐसे तू ऐसा हम पापी तुम पाप खंडन निको ठाकुर देशा दंडौत बंदन अनिक बार सर्व कला समरथ डोलन तेरा खो प्रभु नानक दे कर हथ परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर खालसा जी दे सिरजना दिवस नू समर्पित और इस संबंध विच जो इस इतिहासिक स्थान तो नगर कीर्तन कढ़िया जांदा है उस तो पहला सजे कोई गुरमत दीवाना विच आप जी रोज गुरबाणी हरि यस कथा विचार श्रवण कर रहे हो। सन्मान योग भाई साहब भाई हरजिंदर सिंह जी श्रीनगर वाले सतगुरां दे अमृत बचन और समाप्ति ते भाई गुरदास जी दूसरे उन्हां दी रचना विच्चों कीर्तन सरवण करा के गए ने।
थोड़ी इको घटा दो फिर
आप जितने सतगुरां दे चरणां च बैठे हो जो विचार आपां वीरवार तो प्रारंभ कीती है बुधवार जो भाई साहब जी ने कीर्तन कीता ओही आपां विचारिया वीरवार तो लड़ीवार गुरु ग्रंथ साहब दे शब्द दी रोशनी विच आपां विचार कर रहे हां ते विचार दा भाव जितनी को परमात्मा ने मेनू सोझी दिती ते मेरी सोझी दा अर्थ ए नहीं कि मैं जो कुछ कह रहा आखरी सच ए ही है। आओ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ, ਅਦਬ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨਾਂ ਚ ਅਸੀਂ ਵਿਚਾਰ ਇਸ ਵੱਲ ਤੁਰ ਰਹੇ ਹਾਂ ਕਿ ਜੋ ਸਤਿਗੁਰਾਂ ਨੇ ਖਾਲਸਾ ਜੀ ਦੀ ਸਿਰਜਣਾ ਕੀਤੀ, ਜੋ ਇਸ ਨੂੰ ਰਹਿਤਾਂ ਦਿੱਤੀਆਂ, ਜੋ ਕਿਰਦਾਰ ਦਿੱਤਾ, ਜੋ ਕਰੈਕਟਰ ਦਿੱਤਾ, ਜੋ ਜੀਵਨ ਦਿੱਤਾ, ਜੋ ਆਚਰਣ ਦਿੱਤਾ, ਇਸ ਸਭ ਦੀ ਤਾਕਤ ਆ ਕਿੱਥੋਂ ਰਹੀ ਹੈ? ਤੇ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚ ਮੈਂ ਥੋੜੀ ਜੀ ਸਿਰਫ ਦੁਹਰਾਓ ਕਰਾਂਗਾ, ਕਿਉਂਕਿ ਕੁਝ ਸੰਗੀ ਹੋ ਸਕਦਾ ਅੱਜ ਹੀ ਸਿਰਫ ਆਏ ਹੋਣ। ਮੈਂ ਇੱਕ ਅਰਜ਼ ਕੀਤੀ ਸੀ ਕਿ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਅੰਤਲੀ ਤੁਕ ਮਨੁੱਖ ਦੀ ਮੰਜ਼ਿਲ ਹੈ। ਮੈਂ ਮਨੁੱਖ ਕਹਿ ਰਿਹਾ, ਸਿੱਖ ਨਹੀਂ, ਕੇਵਲ ਕੋਈ ਵੀ ਮਨੁੱਖ ਜਿਸ ਦਾ ਪਿਛੋਕੜ ਕਿਸੇ ਵੀ ਕਮਿਊਨਿਟੀ ਨਾਲ ਹੋਵੇ, ਉਹਦੇ ਲਈ ਗੁਰੂ ਘਰ ਵਿਚ ਕੋਈ ਸ਼ਰਤ ਨਹੀਂ, ਤੈਨੂੰ ਦੂਜਾ ਜਨਮ ਲੈਣਾ ਪਏਗਾ। ਜਦੋਂ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਦੇ ਬਚਨ ਮੰਨ ਕੇ ਅੰਮ੍ਰਿਤ ਦੀ ਦਾਤ ਲੈ ਲੈ, ਉਦਨ ਹੀ ਉਹਦੇ ਤੇ ਬਖਸ਼ਿਸ਼ ਹੈ। ਇਸ ਕਰਕੇ ਮਨੁੱਖ ਦੀ ਮੰਜ਼ਿਲ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ, ਕਿਵੇਂ ਸਚਿਆਰ ਹੋ ਸਕੀਏ? ਇਕ ਹੋਰ ਬੇਨਤੀ, ਇਸ ਸਚਿਆਰਤਾ ਦਾ ਅਸਲੀ ਕਰੈਕਟਰ ਜਾਂ ਜੀਵਨ ਕੀ, ਇਹਦੇ ਲੱਛਣ ਕੀ ਹੋਣ? ਉਹ ਮੈਂ ਦੋ ਦਿਨ ਵਿਚਾਰ ਕੀਤੀ ਸੀ ਕਿ ਜਪਜੀ ਸਾਹਿਬ ਦੀ 78ਵੀਂ ਪੌੜੀ ਦੇ ਜਿਹੜੇ 8 ਗੁਣ ਨੇ, ਸਹੀ ਅਰਥਾਂ ਵਿਚ ਉਹ ਹੀ ਖਾਲਸਾ ਜੀ ਦੀ ਬੁਨਿਆਦ ਹੈ। ਉਹ ਜਾੜੇ ਜੀ ਜੱਤ ਪਹਾਰਾ ਧੀਰੇ ਸੁਨਿਆਰ ਵਾਲਾ ਸੀ, ਵਿਚਾਰ ਚੁੱਕੇ ਹਾਂ। ਉਸ ਤੋਂ ਬਾਅਦ ਮੇਰੇ ਮਨ ਚ ਆਇਆ ਕਿ ਜਿਹੜੇ ਸਚਿਆਰ ਪੁਰਸ਼ ਨੇ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਵੱਖ ਵੱਖ ਪਵਿੱਤਰ ਨਾਵਾਂ ਨਾਲ ਸੰਬੋਧਨ ਕੀਤਾ ਗਿਆ। ਉਸ ਵਿਚ ਆਪਾਂ ਵਿਚਾਰ ਜਦੋਂ ਕੀਤੀ ਤੇ ਬ੍ਰਹਮ ਗਿਆਨੀ ਸ਼ਬਦ ਬਾਰੇ ਰਾਤ ਅਸੀਂ ਵਿਚਾਰ ਰਹੇ ਸਾਂ, ਤੇ ਆਪ ਨੂੰ ਮੈਂ ਵੀ ਬੇਨਤੀ ਕੀਤੀ ਸੀ ਕਿ ਬ੍ਰਹਮ ਗਿਆਨੀ ਦੀ ਕਥਾ ਮੈਂ ਕਥਾ ਵਾਚਕ ਹੋਣ ਦੇ ਨਾਤੇ ਕਰ ਰਿਹਾ, ਤੇ ਇਹਨੂੰ ਨਿਮਰਤਾ ਵੀ ਨਾ ਸਮਝੋ ਭਾਈ ਸਾਹਿਬ ਬੜਾ ਨਿਮਰਤਾ ਨਹੀਂ, ਜਿਹੜੀ ਅਸਲੀਅਤ ਹੈ ਮੈਂ ਯਤਨ ਕਰਨਾ, ਮੈਂ ਕਦੀ ਜ਼ਿੰਦਗੀ ਚ ਕੁਝ ਲੁਕਾਇਆ ਨਹੀਂ। ਹਾਂ, ਲੋਕਾਂ ਨੂੰ ਸ਼ੱਕ ਬਹੁਤ ਏ ਤੇ ਉਹ ਸ਼ੱਕ ਕਦੀ ਮਿਟਣਾ ਵੀ ਨਹੀਂ ਜੇ ਮੈਂ ਸੀਨਾ ਵੀ ਪਾੜ ਕੇ ਰੱਖ ਦਿਆਂਗਾ ਤਾਂ। ਮੈਨੂੰ ਸਭ ਪਤਾ ਹੈ, ਮੇਰੀ ਫਿਰ ਅਰਜ਼ ਹੈ, ਮੇਰੇ ਸਾਹਮਣੇ ਸਿਰਫ ਸੰਗਤ ਹੈ ਸਤਿਗੁਰਾਂ ਨੇ। ਜੋ ਬ੍ਰਹਮ ਗਿਆਨੀ ਦੀ ਅਵਸਥਾ ਕੌਣ ਬਿਆਨ ਕਰ ਸਕਦਾ ਜੀ? ਖੁਦ ਗੁਰੂ ਅਰਜੁਨ ਦੇ ਬ੍ਰਹਮ ਗਿਆਨੀ ਨੇ, ਅਸੀਂ ਪਾਠ ਕਰਨੇ ਆ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਗੁਰੂ ਅਰਜੁਨ ਦੇਵ ਜੀ ਦੇ, ਉਨ੍ਹਾਂ ਨੇ ਬ੍ਰਹਮ ਨੂੰ ਪਹਿਚਾਣਿਆ। ਕੱਲ ਮੈਂ ਬੇਨਤੀ ਕੀਤੀ ਕਿ ਦੇਖੋ ਪੰਜ ਤੱਤ ਨੇ, ਪੰਜਾਂ ਤੱਤਾਂ ਦੀ ਰਹਿਤ ਹੀ ਗੁਰੂ ਕੇ ਸਿੱਖ ਦੀ ਰਹਿਤ ਹੈ। ਉਹ ਨਿਰਮਲ ਕਿਵੇਂ ਹੈ, ਉਹ ਨਿਰਲੇਪ ਕਿਵੇਂ ਹੈ, ਉਹ ਸਮਦ੍ਰਿਸ਼ਟ ਕਿਵੇਂ ਹੈ? ਉਸ ਤੋਂ ਅੱਗੇ ਮੇਰੇ ਮਨ ਚ ਆਏ ਸੀ, ਉਂਝ ਤਾਂ ਸੱਚੀ ਜੇ ਅਨਮਤ ਵਾਲਾ ਵੀ ਨਾ ਕੁਰਬਾਨ ਜਾਓ ਗੁਰੂ ਜੀ ਤੋਂ, ਗੀਤਾ ਵੀ ਜਾ ਕੇ ਤਰਕ ਨਹੀਂ, ਇਹ ਪੁੱਛੋ ਜੀ ਮੁਸਲਮਾਨ ਕੌਣ ਹੁੰਦਾ, ਉਹ ਕਹਿਣਗੇ ਨਹੀਂ ਸਨਾਤਨ ਮਤ ਬਾਰੇ ਪੁੱਛ। ਕੁਰਾਨ ਨੂੰ ਪੁੱਛੋ ਜੀ ਬ੍ਰਾਹਮਣ ਕੌਣ, ਹਿੰਦੂ ਕੌਣ, ਉਹ ਉੱਤਰ ਦੇਣਗੇ ਨਹੀਂ ਤੂੰ ਸਾਡੇ ਬਾਰੇ ਪੁੱਛ, ਤੇ ਅੱਲਾ ਬਾਰੇ ਤੇ ਪੈਗੰਬਰ ਕੀ ਗੋਲ ਰਹੇ ਨੇ? ਗੁਰੂ ਗ੍ਰੰਥ ਸਾਹਿਬ ਵਾਹਦ ਉਹ ਸਤਿਗੁਰੂ ਨੇ, ਜਿਹੜੇ ਅਨ ਮਤ ਦੇ ਧਰਮ ਨੇ ਜਾਂ ਦੂਜੇ ਮਤ ਦੇ ਲੋਕ ਨੇ ਉਹਨਾਂ ਦੀ ਵੀ ਪਰਿਭਾਸ਼ਾ ਨਿਰਧਾਰਿਤ ਕਰਦੇ ਨੇ। ਫਿਰ ਅੱਜ ਸੁਣਿਓ, ਕੱਲੀ ਸਿੱਖ ਦੀ ਨਹੀਂ, ਅੱਜ ਮੇਰੇ ਮਨ ਸੀ ਕਿਉਂਕਿ ਵਿਸ਼ਾ ਕਈ ਦਿਨਾਂ ਦਾ ਹੈ, ਮੰਨ ਲਓ ਮੁਸਲਮਾਨ ਹੈ। ਹੁਣ ਜੇ ਕੋਈ ਇਹ ਆ ਕੇ ਪੁੱਛੇ ਵੀ ਤੁਸੀਂ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਦੇ ਨੇ, ਤੇ ਫਿਰ ਸਾਨੂੰ ਦੱਸੋ ਗੁਰੂ ਗ੍ਰੰਥ ਸਾਹਿਬ ਮੁਸਲਮਾਨ ਬਾਰੇ ਕੀ ਕਹਿੰਦੇ ਆ? ਸੱਚਮੁੱਚ ਗੁਰੂ ਸਾਹਿਬ ਨੇ ਡੈਫੀਨੇਸ਼ਨ ਨਿਰਧਾਰਿਤ ਕਰ ਦਿੱਤੀ? ਇੱਕ ਬਚਨ ਤੁਹਾਨੂੰ ਸਭ ਨੂੰ ਚੇਤਾ, ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ ਸੀਲ ਰੋਜ਼ਾ ਹੋ ਮੁਸਲਮਾਨ। ਮੇਰੀ ਬੇਨਤੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਆਪਾਂ ਮੰਨ ਰਹੇ, ਮੁਸਲਮਾਨ ਦੀ ਡੈਫੀਨੇਸ਼ਨ ਕੀ ਹੈ? ਕਹਿਣ ਲੱਗੇ ਤੂੰ ਪੰਜ ਵਕਤ ਮਸੀਤ ਜਾਣਾ, ਬਾਹਰ ਦੀ ਮਸੀਤ ਦੇ ਅੰਦਰ ਦੇ ਅਰਥ ਕਰਕੇ ਦੇਖੋ, ਅੱਜ ਵੀ ਖਿਮਾ ਕਰ ਦਿਓ, ਸਾਡਾ ਬਾਹਰ ਮੁਖੀ ਪੂਰਾ ਜ਼ੋਰ ਲੱਗਾ ਹੋਇਆ, ਸਿਮਰਨ ਤੋਂ ਬਿਨਾਂ ਅੰਦਰ ਬਿਲਕੁਲ ਥੋਥੇ ਤੇ ਕਾਲੇ ਹੋ ਚੁੱਕੇ ਆ। ਬੰਦਗੀ ਤੋਂ ਬਿਨਾਂ ਕੀ ਕਰ ਲਾਂਗੇ ਜੀ ਆਪਾਂ? ਯਾਦ ਰੱਖਿਓ, ਮੈਂ ਉਹਨਾਂ ਦੀ ਬੇਨਤੀ ਕਰਨੀ ਹੈ, ਖਾਲਸਾ ਜੀ ਤੁਸੀਂ ਫਤਿਹ ਚਾਹੁੰਦੇ ਹੋ, ਯਾਦ ਰੱਖਿਓ ਖਾਲਸਾ ਤੇ ਫਤਿਹ ਬਾਅਦ ਵਿਚ ਆਉਂਦੀ, ਵਾਹਿਗੁਰੂ ਪਹਿਲਾਂ ਆਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਹੈ, ਵਾਹਿਗੁਰੂ ਜੀ ਕੀ ਫਤਿਹ ਹੈ, ਤੇ ਜਿਨੇ ਫਤਿਹ ਬਣਾਈ, ਜਿਨੇ ਖਾਲਸੇ ਨੇ ਸਿਰਜਿਆ, ਉਹਨੂੰ ਤੇ ਆਪਾਂ ਤੋਤਾ ਰੜ ਕਹਿੰਦੇ ਪਏ ਤੇ ਹਾਮੀ ਭਰਨੇ ਹੋ ਲੋਕਾਂ ਦੀ। ਵਾਹਿਗੁਰੂ ਜੀ ਕਾ ਖਾਲਸਾ ਹੈ। ਮੈਂ ਫਿਰ ਬੇਨਤੀ ਕਰਾਂ, ਮਹਾਰਾਜ ਜੀ ਨੇ ਕਿਹਾ ਅਸਲੀ ਮੁਸਲਮਾਨ ਇਹ ਹੈ ਕਿ ਜਿਹਦਾ ਆਪਣੇ ਅੰਦਰ ਤਰਸ ਨੂੰ, ਮਿਹਰ ਨੂੰ, ਦਇਆ ਨੂੰ ਮਸੀਤ ਬਣਾ ਲਏ। ਫਿਰ ਅਰਜ਼ ਸੁਣਿਓ, ਬੜੇ ਥੋੜੇ ਜਿਹੇ ਅਰਥ ਮੈਂ, ਹਾਲਾਂ ਮੈਂ ਹੁਣ ਖਾਲਸਾ ਸੰਬੰਧੀ ਹੈ ਤੇ ਇੱਕ ਮੈਂ ਖਾਸ ਕਰਕੇ ਗਿਆਨੀ ਕੌਣ ਹੈ, ਕੱਲਾ ਕਥਾਵਾਚਕ ਨੇ ਕੀ? ਹਜ਼ੂਰ ਨੇ ਫਰਮਾਇਆ ਮਿਹਰ ਮਸੀਤ ਮੁਸਲਮਾਨ ਉਹ ਹੈ ਜਿਹੜਾ ਸੱਚੀ ਮੁੱਚੀ ਮਿਹਰ ਤਰਸ ਦੇ ਘਰ ਚ ਰਹਿੰਦਾ, ਜਿਹੜਾ ਹਿੰਸਾ ਨਹੀਂ ਕਰਦਾ, ਨਿਰਦੈਤਾ ਨਹੀਂ ਜਿਹਦੇ ਅੰਦਰ, ਸਿਦਕ ਮੁਸੱਲਾ, ਉਹ ਮੁਸੱਲੇ ਤੇ ਬੈਠ ਕੇ ਨਮਾਜ਼ ਪੜ੍ਹਦੇ ਆ ਨਾ। ਹਜ਼ੂਰ ਨੇ ਕਿਹਾ ਮੁਸਲਮਾਨ ਉਹ ਵੀ ਜਿਹੜਾ ਸਬਰ ਦੇ ਮੁਸੱਲੇ ਤੇ ਬੈਠ ਕੇ ਨਮਾਜ਼ ਪੜ੍ਹਦਾ। ਇਹਦਾ ਮਤਲਬ ਅੰਦਰੋਂ ਸਿਦਕ ਵਾਲਾ ਹੋਵੇ। ਮਿਹਰ ਮਸੀਤ, ਸਿਦਕ ਮੁਸੱਲਾ, ਹੱਕ, ਹਲਾਲ, ਕੁਰਾਨ ਹਲਾਲ ਕਰਦੇ ਨਾ। ਮਹਾਰਾਜ ਕਹਿੰਦੇ ਨੇ ਹੱਕ ਦਾ ਅਰਥ ਸਚਾਈ, ਜਿਹੜਾ ਬੰਦਾ ਸਚਾਈ ਤੇ ਖਲੋ ਕੇ ਨੇਕੀ ਦੀ ਕਮਾਈ ਆਪਣੀ ਕਿਰਤ ਕਰਕੇ ਖਾਂਦਾ, ਕਿਸੇ ਦਾ ਹੱਕ ਨਹੀਂ ਖੋਂਦਾ, ਏਦੂ ਵੱਡੀ ਕੁਰਾਨ ਕਿਹੜੀ ਹੈ? ਹੱਕ ਹਲਾਲ ਕੁਰਾਨ, ਅਗਲਾ ਬਚਨ ਹੈ ਸ਼ਰਮ ਸੁਨਤ। ਆਪ ਸਭ ਨੂੰ ਪਤਾ ਮੁਸਲਮਾਨ ਵੀਰ ਸੁਨਤ ਕਰਦੇ ਆ ਖਤਨਾ, ਹਨਾ। ਮਹਾਰਾਜ ਨੇ ਸ਼ਬਦ ਕੀ ਵਰਤਿਆ? ਕਹਿਣ ਲੱਗੇ ਕੇਵਲ ਸਰੀਰ ਦੇ ਇੱਕ ਅੰਗ ਨੂੰ ਕੱਟਣ ਨਾਲ ਸੁਨਤ ਨਹੀਂ ਬਣਦੀ ਹੁੰਦੀ, ਜਿਸ ਦਿਨ ਤੇਰਾ ਅੰਦਰ ਵਾਸ਼ਨਾ ਵੱਲੋਂ ਸ਼ਰਮ ਖਾ ਕੇ ਬੰਦਗੀ ਵੱਲ ਜੁੜ ਜਾਏਗਾ, ਉਸ ਦਿਨ ਸੁਨਤ ਹੋ ਜਾਏਗੀ। ਸ਼ਰਮ ਸੁਨਤ, ਬੇਨਤੀ ਨੂੰ ਸੁਣਿਓ। ਮਿਹਰ ਮਸੀਤ, ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ, ਸੀਲ ਰੋਜ਼ਾ, ਤੂੰ ਨਿਮਰਤਾ ਚ ਰਹੇ, ਤੇਰਾ ਸੁਭਾਅ ਚੰਗਾ ਹੋਵੇ, ਇਹ ਤੇਰੇ ਲਈ ਰੋਜ਼ਾ ਹੈ। ਹੁਣ ਗੁਰਮੁਖੋ ਗੁਰੂ ਜੀ ਨੇ ਇਹ ਅਰਥ ਕੀਤੇ, ਮਹਾਰਾਜ ਕਹਿੰਦੇ ਸ਼ਰਮ ਸੁਨਤ ਸੀਲ ਰੋਜ਼ਾ ਹੋਹੋ ਮੁਸਲਮਾਨ, ਤੂੰ ਮੁਸਲਮਾਨ ਤਾਂ ਬਣੇਗਾ ਜੇ ਤੇਰੇ ਵਿਚ ਤਰਸ ਹੋਵੇਗਾ, ਤੇਰੇ ਵਿਚ ਸਬਰ ਹੋਵੇਗਾ, ਤੇਰੇ ਚ ਹੱਕ ਦੀ ਕਮਾਈ ਹੋਵੇਗੀ। ਮਹਾਰਾਜ ਜੀ ਨੇ ਮੁਸਲਮਾਨ ਦੀ ਪਰਿਭਾਸ਼ਾ ਦੇ ਦਿੱਤੀ। ਮੈਂ ਪਿਛਲੇ ਸਾਲ ਗੁਰੂ ਨਾਨਕ ਸਾਹਿਬ ਦੇ ਪੁਰਬ ਦੇ ਨੇੜੇ ਕਤਰ ਗਿਆ, ਮੈਂ ਇਹ ਗੱਲ ਕੀਤੀ ਵੀ ਸੀ, ਸੰਗਤ ਨੇ ਸੁਣੀ ਵੀ, ਤੇ ਉਸ ਵਕਤ ਉਥੇ ਚੱਲ ਰਿਹਾ ਸੀ ਫੀਫਾ ਕੱਪ, ਤੇ ਮੇਰੀ ਇੱਛਾ ਸੀ ਮੈਂ ਮਸੀਤ ਵਿਚ ਜ਼ਰੂਰ ਜਾਣਾ ਹੈ। ਮਸਜਿਦ ਚ ਮੈਂ ਗਿਆ, ਉਸ ਤੋਂ ਪਹਿਲਾਂ ਉਨ੍ਹਾਂ ਸਟਾਲ ਲਾਏ ਸਨ, ਉਥੇ ਬੁਰਕਾ ਪਾਇਆ। ਮੈਨੂੰ ਪਤਾ ਉਹ ਬੀਬੀ ਦੀ ਸ਼ਕਲ ਜੋ ਸੀ ਜਾਂ ਉਹਦੇ ਬੋਲ, ਉਹ ਅਰਬੀ ਸੀ। ਉਸ ਦੇ ਨੇੜੇ ਸਾਨੂੰ ਦੇਖ ਕੇ ਉਨ੍ਹਾਂ ਨੇ ਬੁਲਾ ਲਿਆ, ਉਹ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਸਨ। ਤੇ ਮੈਂ ਸਿੰਘਾਂ ਨੂੰ ਕਿਹਾ ਵੀ ਆਪਾਂ ਆਏ ਆ, ਆਪਾਂ ਇਸ ਕਰਕੇ ਆਏ ਪਰ ਦੇਖੀਏ ਸਹੀ। ਮੈਂ ਜੋ ਵਰਤਿਆ ਉਥੇ ਉਨ੍ਹਾਂ ਨੇ ਗੱਲ ਸ਼ੁਰੂ ਕਰ ਦਿੱਤੀ, ਉਨ੍ਹਾਂ ਦਸਿਆ ਵੀ ਸਾਡਾ ਪ੍ਰਚਾਰਕ ਹੈ। ਤੇ ਮੈਂ ਫਿਰ ਬੇਨਤੀ ਕੀਤੀ ਵੀ ਜਿਹੜੀ ਸਾਡੀ ਸਤਿਗੁਰੂ ਨੇ ਲਵੀ, ਤਾਂ ਤੁਹਾਨੂੰ ਕਈ ਵਾਰੀ ਕਿਤਾਬ ਵਰਗਾ ਸਮਝ ਨਹੀਂ ਸਕਦਾ ਵੀ ਜਿਹੜੇ ਸਾਡੇ ਸਤਿਗੁਰੂ ਨੇ, ਜਿਵੇਂ ਤੁਸੀਂ ਕੁਰਾਨ ਨੂੰ ਮੰਨਦੇ ਹੋ, ਉਸੀ ਕਹਿੰਦੀ ਮੁਸਲਮਾਨ ਬਾਰੇ ਕੀ ਕਹਿੰਦੇ ਨੇ ਉਹ। ਸੱਚ ਇਹ ਮੈਨੂੰ ਅਜੇ ਵੀ ਦ੍ਰਿਸ਼ ਨਹੀਂ ਭੁੱਲਦਾ। ਮੈਂ ਵੀ ਚਾਹੁੰਦਾ ਸਾਂ ਵੀ ਗੱਲਬਾਤ ਸ਼ੁਰੂ ਹੋਵੇ, ਕਿਉਂਕਿ ਆਪਾਂ ਆਪਣਿਆਂ ਨੂੰ ਖੁਸ਼ ਸਾਰੇ ਕਰੀ ਜਾਂਦੇ। ਕਿਹੜਾ ਪ੍ਰਚਾਰ ਹੁੰਦਾ ਜੀ? ਬਖਸ਼ਿਓ ਗੁਰਦੁਆਰੇ ਰੁਟੀਨ ਹੈ, $1 ਬਾਬੇ ਨੂੰ ਰੱਖਣਾ, ਇੱਕ ਗੋਲਕ ਚ ਪਾਉਣਾ, ਉਦੋਂ ਬਾਅਦ ਲੰਗਰ ਛਕਣਾ, ਬਾਹਰ ਜੋਟੀਆਂ ਬਣਾ ਕੇ ਇੱਕ ਦੂਜੇ ਦੀਆਂ ਟੰਗਾਂ ਖਿੱਚਣੀਆਂ ਨੇ, ਸ਼ਾਮ ਨੂੰ ਆਪਾਂ ਘਰ ਤੁਰ ਜਾਣਾ। ਇਹ ਸੱਚਾਈ ਕੋਈ ਕਹੇਗਾ? ਹੋ ਸਕਦਾ ਗਾ ਕਥਾ ਲਈ ਨਾ ਆਵੇ। ਮੇਰੀ ਫਿਰ ਅਰਜ਼ ਹੈ, ਮੈਨੂੰ ਇੱਕ ਗੱਲ ਪੁੱਛੀ, ਮੈਨੂੰ ਉਹ ਪੁੱਛਦੀ ਵੀ ਗੁਰੂ ਗ੍ਰੰਥ ਸਾਹਿਬ ਅੰਗਰੇਜ਼ੀ ਸਿੰਘ ਦੱਸ ਰਿਹਾ। ਮੈਂ ਕਿਹਾ ਵੀ ਇਹਨੂੰ ਕੀ ਦੱਸਾਂ? ਮੰਨ ਲਓ ਵੀ ਮੇਰ ਮਸੀਤ ਤੋਂ ਕਹੇਗਾ ਸਾਡੀ ਮਸੀਤ ਬਾਰੇ ਕਿਹਾ। ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਖੋਵੇ। ਜਦੋਂ ਸ਼ਬਦ ਕਿਹਾ ਨਾ, ਮੁਸਲਮਾਨ ਮੋਮਬੱਤੀ ਦੀ ਤਰ੍ਹਾਂ ਹੈ ਜਿਹੜਾ ਸੱਚਮੁੱਚ ਦੂਜਿਆਂ ਨੂੰ ਪ੍ਰਕਾਸ਼ ਦਿੰਦਾ, ਚਾਨਣ ਦਿੰਦਾ, ਕਿਉਂਕਿ ਮੋਮਬੱਤੀ ਕੋਮਲ ਹੈ, ਪਿਘਲ ਕੇ ਚਾਨਣ ਦਿੰਦੀ ਏ। ਇੰਨੀ ਕਹਿਣ ਦੀ ਦੇਰ ਸੀ, ਉਸ ਔਰਤ ਨੇ ਪੈਨ ਛੱਡ ਦਿੱਤਾ ਸੀਨੇ ਹੱਥ ਰੱਖ ਕੇ, ਕਹਿੰਦੀ ਸੁਭਾਨ ਅੱਲਾ। ਇਹਦਾ ਮਤਲਬ ਉਹਨੂੰ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਅੰਦਰ ਨੂੰ ਧੂਹ ਪਾਈ ਹੈ। ਮੇਰੀ ਅਰਜ਼ ਹੈ, ਗੁਰੂ ਗ੍ਰੰਥ ਸਾਹਿਬ ਚ ਪੰਡਿਤ ਪੁੱਛੋ, ਹੋਰ ਪੰਡਿਤ ਦੀ ਵਿਆਖਿਆ ਤਾਂ ਆਪਣੀ ਕਰਨਗੇ ਸਨਾਤਨ ਮਤ ਵਿਚ, ਗੁਰੂ ਗ੍ਰੰਥ ਸਾਹਿਬ ਜਦੋਂ ਪਰਿਭਾਸ਼ਾ ਦੇਣਗੇ ਕਹਿਣਗੇ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸ਼ੁੱਧ ਹੈ, ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ। ਜੇ ਮਹਾਰਾਜ ਬ੍ਰਾਹਮਣ ਕੌਣ, ਆਪਾਂ ਕਹਾਂਗੇ ਟਿੱਕਾ ਲਾਇਆ ਜਨੇਊ ਪਾਇਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਇਹਦੇ ਅਰਥਾਂ ਦੀ ਲੋੜ ਨਹੀਂ, ਜਿਹੜਾ ਬ੍ਰਹਮ ਨੂੰ ਵਿਚਾਰਦਾ। ਅਸੀਂ ਪੁੱਛਾਂਗੇ ਕਾਜੀ ਕੌਣ, ਗੁਰੂ ਗ੍ਰੰਥ ਸਾਹਿਬ ਕਹਿੰਦੇ ਕਾਜੀ ਸੋ ਜੋ ਉਲਟੀ ਕਰੇ, ਕਾਜੀ ਹੋਵੇ ਜਿਹੜਾ ਦੁਨਿਆਵੀ ਵਾਸ਼ਨਾਵਾਂ ਤੋਂ ਆਪਣੀ ਸੁਰਤ ਨੂੰ ਉਲਟੀ ਲੈ ਜਾਏ। ਅਸੀਂ ਪੁੱਛਾਂਗੇ ਮਹਾਰਾਜ ਟੀਚਰ ਕੌਣ, ਪਾਂਧਾ ਕੌਣ, ਤੇ ਮਹਾਰਾਜ ਕਹਿਣਗੇ ਪਾਂਧਾ ਗੁਰਮੁਖ ਆਖੀਆ ਚਾਟੜਿਆ ਮਤ ਦੇ। ਮਹਾਰਾਜ ਕਹਿੰਦੇ ਪਾਂਧਾ ਹੋਵੇ, ਨਾਮ ਸੰਭਾਲੋ ਨਾਮ ਸੰਗ੍ਰਹਿ ਹੈ ਲਾਹਾਂ ਜਗ ਮੈਂ ਲੈ। ਕਹਿੰਦੇ ਟੀਚਰ ਹੋਵੇ ਜਿਹੜਾ ਵਿਦਿਆਰਥੀਆਂ ਨੂੰ ਪਰਮਾਤਮਾ ਦੀ ਬੰਦਗੀ ਨਾਲ ਜੋੜ ਦੇਵੇ। ਮੈਂ ਇਸ ਕਰਕੇ ਸਾਰੇ ਸ਼ਬਦ ਲਏ ਸਾਂ ਕਿ ਗੁਰੂ ਗ੍ਰੰਥ ਸਾਹਿਬ ਚ ਸਚਿਆਰ ਪੁਰਸ਼। ਹੁਣ ਇਸ ਤੋਂ ਅਗਲੀ ਬੇਨਤੀ ਹੈ, ਗਿਆਨੀ ਕੌਣ ਹੈ? ਗੁਰੂ ਗ੍ਰੰਥ ਸਾਹਿਬ ਚ ਗਿਆਨੀ ਨੈਗੇਟਿਵ ਸੈਂਸ ਵਿਚ ਹੈ, ਨੈਗੇਟਿਵ ਸੈਂਸ ਦਾ ਮਤਲਬ ਸਮਝਾਇਆ ਵੀ ਗਿਆ, ਤੇ ਗਿਆਨੀ ਆਤਮਕ ਸੋਝੀ ਰੱਖਣ ਵਾਸਤੇ ਵੀ ਆਇਆ। ਹੁਣ ਜਦੋਂ ਅਸੀਂ ਪਾਠ ਕਹਿੰਦੇ ਹਾਂ ਗਿਆਨੀ ਗੁਰਬਿਨ ਭਗਤ ਨਾ ਹੋਏ, ਇਹਦਾ ਮਤਲਬ ਬੰਦੇ ਕੋਲ ਕਥਨ ਵਾਲਾ ਗਿਆਨ ਹੈ ਪਰ ਸਿਮਰਨ ਕੋਈ ਨਹੀਂ, ਗੁਰੂ ਧਾਰਨ ਨਹੀਂ ਕੀਤਾ, ਨੌਲੇਜ ਬਹੁਤ ਹੈ। ਤੇ ਮਹਾਰਾਜ ਕਹਿੰਦੇ ਗੁਰਬਿਨ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨੀ ਗੁਰਬਿਨ ਭਗਤ ਨਾ ਹੋਏ। ਜੇ ਅਸੀਂ ਹੋਰ ਦੇਖੀਏ ਤੇ ਮਹਾਰਾਜ ਜੀ ਨੇ ਇੱਕ ਹੋਰ ਬਚਨ ਕਿਹਾ ਹੈ, ਕਹਿੰਦੇ ਨੇ ਬਾਹਰ ਦਾ ਗਿਆਨ, ਮੈਂ ਹੁਣ ਫਿਰ ਆਪਾਂ ਨੈਗੇਟਿਵ ਨਹੀਂ ਚੱਲਣਾ ਬਿਲਕੁਲ ਵੀ, ਬਾਹਰ ਦਾ ਗਿਆਨ ਜੀਵਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਰਹਿਤ ਤੋਂ ਬਿਨਾਂ, ਨਾਮ ਤੋਂ ਬਿਨਾਂ ਬਖਸ਼ ਦਿਆ ਜੇ, ਉਹ ਇਸ ਤਰ੍ਹਾਂ ਹੈ ਜਿਵੇਂ ਖੋਤੇ ਦੀ ਪਿੱਠ ਦੇ ਉੱਤੇ ਭਾਰਾ ਚੰਦਨ ਲੱਦਿਆ ਹੋਵੇ। ਇਹ ਵੀ ਬਾਣੀ ਚੋ ਹੈ। ਹੁਣ ਚੰਦਨ ਦੀ ਲੱਕੜ ਬੜੀ ਕੀਮਤੀ ਹੈ, ਜੇ ਕੋਈ ਇਹ ਸ਼ਬਦ ਵਰਤੇ ਕਿ ਦੇਖ ਖੋਤਿਆ ਤੇਰੀ ਪਿੱਠ ਕਿੰਨੀ ਕਮਾਲ ਦੀ, ਉਹ ਤੇਰੇ ਤੇ ਤਾਂ ਲੱਖ ਰੁਪਈਏ ਦਾ ਚੰਦਨ ਲੱਦਿਆ। ਉਹ ਕਹਿੰਦਾ ਚੰਦਨ ਦਾ ਤੈਨੂੰ ਪਤਾ, ਰੱਬ ਨੇ ਤੈਨੂੰ ਨੱਕ ਦਿੱਤਾ, ਮੇਰੇ ਲਈ ਸਿਰਫ ਇਹ ਭਾਰ ਏ, ਤੂੰ ਮਿੱਟੀ ਲੱਦ ਦੇ ਚੰਦਨ ਲੱਦ ਦੇ, ਮੈਂ ਤਾਂ ਸਿਰਫ ਭਾਰ ਹੀ ਢੋਣਾ ਹੈ। ਗੁਰਮੁਖੋ ਸਿਮਰਨ ਤੋਂ ਬਿਨਾਂ ਖਿਮਾ ਕਰ ਦਿਆ ਜੇ, ਗਿਆਨ ਤੇ ਅੱਖਰ ਵੀ ਖੋਤੇ ਤੇ ਲੱਦਿਆ ਹੋਇਆ ਭਾਰ ਨੇ। ਅਸੀਂ ਇੱਕ ਬਚਨ ਪੜ੍ਹਨੇ ਆ, ਵੇਦ ਪੁਰਾਣ ਪੜ੍ਹੇ ਕਿਆ ਕਿਆ ਗੁਣ, ਗਿਆਨੀ ਤਾਂ ਹੈ ਨਾ ਜੀ ਉਹ। ਵੇਦ ਚਾਰ ਵੇਦ 18 ਪੁਰਾਣ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਖਰ ਦਰ ਤੇ ਗਧਾ, ਜਿਵੇਂ ਖੋਤੇ ਦੇ ਉੱਤੇ ਚੰਦਨ ਲੱਦ ਦਿਓ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰਸ ਪਾਰਾ, ਕਿਵੇਂ ਪਾਰ ਹੋਵੇਗਾ, ਇਹਦਾ ਮਤਲਬ ਗਿਆਨ ਹੈ। ਇੱਕ ਹੋਰ ਬੇਨਤੀ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਪਿਛਲੇ ਦਿਨ ਮੈਂ ਅਰਜ਼ ਕੀਤੀ ਸੀ ਜਦੋਂ ਚਮਕੌਰ ਸਾਹਿਬ ਦੇ ਸਾਕੇ ਚੱਲ ਰਹੇ ਸਨ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਮਈ ਦੇ ਮਹੀਨੇ ਚ, ਮਈ 1675 ਨੂੰ ਕਸ਼ਮੀਰ ਤੋਂ ਡੈਪੂਟੇਸ਼ਨ ਆਇਆ ਸੀ, ਕਸ਼ਮੀਰੀ ਪੰਡਿਤ ਆਏ ਸਨ, ਉਨ੍ਹਾਂ ਦੀ ਗਿਣਤੀ ਸਾਡੇ ਪੁਰਾਣੇ ਗ੍ਰੰਥਾਂ ਦੇ ਸਰੋਤ ਵਿਚ 16 ਦਿਸੀ ਹੈ। ਉਹ 16 ਬੰਦੇ ਆਏ ਸਨ, ਉਨ੍ਹਾਂ ਦਾ ਜਿਹੜਾ ਆਗੂ ਸੀ ਉਹ ਸੀ ਪੰਡਿਤ ਕਿਰਪਾ ਰਾਮ ਜੀ ਦੱਤ। ਪੰਡਿਤ ਕਿਰਪਾ ਰਾਮ ਜੀ ਦੱਤ ਇਹ ਮਟਨ ਨਿਵਾਸੀ ਸਨ, ਜਿਨ੍ਹੇ ਆ ਕੇ ਫਰਿਆਦ ਕੀਤੀ, ਉਹ ਪੰਡਿਤ ਕਿਰਪਾ ਰਾਮ ਜੀ ਦੱਤ ਸਨ। ਇਹ ਕੌਣ ਸੀ ਜੀ? ਪੰਡਿਤ ਕਿਰਪਾ ਰਾਮ ਜੀ ਦੱਤ ਗੁਰੂ ਨਾਨਕ ਸਾਹਿਬ ਜਦੋਂ ਕਸ਼ਮੀਰ ਗਏ ਮਟਨ, ਉਥੇ ਜੀ ਸਤਿਗੁਰਾਂ ਦਾ ਗੁਰਦੁਆਰਾ ਹੈ, ਉਥੇ ਹਜ਼ੂਰ ਨੇ ਬ੍ਰਹਮਦਾਸ ਪੰਡਿਤ ਨੂੰ ਉਪਦੇਸ਼ ਦਿੱਤਾ ਸੀ ਉਸ ਗੁਰੂ ਗ੍ਰੰਥ ਸਾਹਿਬ ਚ ਜੀ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਜਿਹਦੇ ਵਿਚ ਅਖੀਰ ਤੇ ਕਹਿੰਦੇ ਨਾਨਕ ਲੇਖ ਹੈ ਇਕ ਗੱਲ, ਇਕ ਗੱਲ ਸਿਰਫ ਵਾਹਿਗੁਰੂ, ਇਕ ਗੱਲ ਸਿਰਫ ਨਾਮ, ਨਾਨਕ ਲੇਖ ਹੈ ਇਕ ਗੱਲ ਹੋਰ ਖੌਮੈ ਝਖਣਾ ਝਾਕ, ਬਾਕੀ ਸਭ ਖੌਮੇ ਚ ਝੱਖ ਮਾਰਨਾ ਹੈ, ਸਿਰਫ ਇਕ ਗੱਲ ਸਿਮਰਨ। ਉਥੋਂ ਫਿਰ ਇਹਦਾ ਪੜਪੋਤਾ ਸੀ ਪੰਡਿਤ ਕਿਰਪਾ ਰਾਮ ਦੱਤ, ਬ੍ਰਹਮਦਾਸ ਦਾ ਪੜਪੋਤਾ, ਇਹਦਾ ਸੰਬੰਧ ਹੈ ਗੁਰੂ ਘਰ ਨਾਲ, ਇਹ ਸਤਿਗੁਰਾਂ ਦੇ ਚਰਨਾਂ ਚ ਆਇਆ। ਤੇ ਮੈਂ ਬੇਨਤੀ ਕਰਾਂ, ਇਹਨੇ ਹਜ਼ੂਰ ਨੂੰ ਆਪਣੇ ਵੱਲੋਂ ਬੇਨਤੀ ਕੀਤੀ, ਪਰ ਸੱਚ ਇਹ ਜੇ ਉਸ ਕੋਲ ਗਿਆਨ ਸੀ ਬ੍ਰਹਮਦਾਸ ਕੋਲ, ਪਰ ਇਕ ਗੱਲ ਲੇਖੇ ਚ ਨਹੀਂ ਸੀ, ਸਿਰਫ ਖੌਮੇ ਦੀ ਝੱਖ ਮਾਰ ਰਿਹਾ ਸੀ। ਗਿਆਨ, ਗਿਆਨ ਬੜੀ ਵੱਡੀ ਗੱਲ ਏ ਜੀ, ਪੜਨਾ, ਨੌਲੇਜ ਇਕੱਠੀ ਕਰਨੀ, ਪਰ ਮੈਂ ਫਿਰ ਵੀ ਤੁਹਾਨੂੰ ਬੇਨਤੀ ਕਰ ਦਿਆਂਗਾ, ਬੰਦਗੀ ਕਰਨ ਵਾਲੇ ਸਾਹਮਣੇ ਗਿਆਨ ਦੀ ਤਿਲ ਕੀਮਤ ਨਹੀਂ ਰਹਿ ਜਾਂਦੀ। ਇਹ ਕੌੜੀ ਸਚਾਈ ਹੈ। ਠੀਕ ਹੈ, ਸਰੂਪਾ ਮਿਲ ਜਾਏਗਾ, ਵਾਹ 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 ਹੋ ਜਾਏਗੀ, ਮੈਡਲ ਮਿਲ ਜਾਣਗੇ। ਨਹੀਂ ਮਹਾਰਾਜ, ਉਹ ਪੰਡਿਤ ਕਿਰਪਾ ਰਾਮ ਦਾਤੋ ਦੇ ਚੋਇਆ ਨੂੰ ਗੁਰੂ ਜੀ ਨੇ ਅੰਦਰ ਦਾ ਗਿਆਨ ਬਖਸ਼ਿਆ ਸੀ ਬ੍ਰਹਮਦਾਸ ਨੂੰ। ਇਕ ਹੋਰ ਬੇਨਤੀ, ਇਹ ਭਾਈ ਪੰਡਿਤ ਕਿਰਪਾ ਰਾਮ ਦੱਤ ਅਮਰ ਸ਼ਾਹ ਕੇ ਭਾਈ ਕਿਰਪਾ ਸਿੰਘ ਬਣਿਆ ਸੀ, ਸ਼ਾਇਦ ਆਪ ਜੀ ਨੂੰ ਪਤਾ ਹੋਣਾ। ਕਈ ਵਾਰੀ ਇਹਦੇ ਭਰਾ ਦਾ ਨਾਮ ਸੀ ਭਾਈ ਸਨਮੁਖ ਸਿੰਘ ਦੱਤ। ਇਹ ਦੋਨੋਂ ਭਰਾ 8 ਪੋਹ ਨੂੰ ਚਮਕੌਰ ਦੀ ਗੜੀ ਵਿਚ ਗੁਰੂ ਗੋਬਿੰਦ ਸਿੰਘ ਨੇ ਦੇਤਰਾ ਸਾਹਮਣੇ ਪੁਰਜਾ ਪੁਰਜਾ ਕੱਟ ਮਰੇ ਸਨ। ਇਹ ਦੋਨੋਂ ਸ਼ਹੀਦ ਹੋਏ ਸਨ। ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਗਿਆਨੀ ਕੌਣ ਹੈ? ਇਕ ਹੈ ਕਥਾ ਕਰ ਰਹੇ ਹਾਂ ਜਾਂ ਪਾਟੀ ਸਾਹਿਬ ਨੂੰ ਕਹਿੰਦੇ ਹਾਂ, ਉਂਝ ਸਾਡੇ ਪੰਜਾਬ ਵਿਚ ਗਿਆਨੀ ਇਕ ਕੋਰਸ ਵੀ ਹੁੰਦਾ ਸੀ, ਤੁਹਾਨੂੰ ਪਤਾ ਨਾ ਗਿਆਨੀ ਦਾ ਹੁੰਦਾ ਸੀ ਕੋਰਸ, ਪਰ ਗੁਰੂ ਗ੍ਰੰਥ ਸਾਹਿਬ ਨੇ ਦੋ ਤੁਕਾਂ ਚ ਗਿਆਨੀ ਦੀ ਵਿਆਖਿਆ ਕੀਤੀ। ਆਪਾਂ ਹੁਣ ਅੱਗੇ ਚੱਲ ਰਹੇ, ਖਾਲਸਾ ਗਿਆਨੀ ਵੀ ਹੈ, ਖਾਲਸਾ ਸੰਤ ਵੀ ਹੈ, ਖਾਲਸਾ ਬ੍ਰਹਮ ਗਿਆਨੀ ਵੀ ਹੈ। ਯਾਦ ਰੱਖਿਓ, ਇਹ ਸਾਰੇ ਸ਼ਬਦ ਖਾਲਸੇ ਵਿਚ ਭਰ ਦਿੱਤੇ ਸਤਿਗੁਰੂ ਨੇ, ਉਸ ਨੂੰ ਵੱਖ ਕਰਕੇ ਨਾ ਜਾਣੀ। ਗੁਰੂ ਗ੍ਰੰਥ ਸਾਹਿਬ ਚ ਇਕ ਤੁਕ ਹੈ ਪਰਣਵਤ ਨਾਨਕ ਗਿਆਨੀ ਕੈਸਾ ਹੋਏ ਕੁਸਚਨ, ਤੇ ਜਿਹੜੇ ਆਪ ਜੀ ਸਹਿਜ ਪਾਠ ਕਰਦੇ ਹੋ, ਕਿਉਂਕਿ ਇਕ ਬੰਦੇ ਕੋਲ ਇੰਨੀ ਸਮਰੱਥਾ ਨਹੀਂ ਹੁੰਦੀ, ਉਹ ਬੋਲੇ ਵੀ, ਯਾਦ ਵੀ ਕਰੇ, ਅਦਾਇਗੀ ਵੀ ਕਰੇ। ਗੁਰਮੁਖੋ, ਇਹ ਨੋਟ ਕਰਿਆ ਕਰੋ ਡਾਇਰੀ ਉਤੇ, ਜਿੱਥੇ ਪ੍ਰਸ਼ਨ ਮਿਲ ਜਾਏ ਉਹਨੂੰ ਵੀ ਤੁਕ ਨੋਟ ਕਰ ਲਿਆ, ਜਿੱਥੇ ਉੱਤਰ ਮਿਲ ਜਾਏ ਉਹਨੂੰ ਵੀ। ਜੇ ਇਹ ਕਿਤਾਬ ਛਪਾ ਦੋਗੇ ਬੜਾ ਭਲਾ ਹੁੰਦਾ ਜੀ। ਇਹ ਕਿਸੇ ਇਕ ਕੋਲ ਹੱਕ ਨਹੀਂ, ਇਹ ਸਭ ਤੇ ਕਿਰਪਾ। ਮਹਾਰਾਜ ਨੇ ਕਿਹਾ ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਤੇ ਅੱਗੋ ਉੱਤਰ ਮਿਲਿਆ ਆ ਪਛਾਣੇ ਬੂਝਾ ਸੋਏ। ਫਿਰ ਅੱਜ ਸੁਣਿਓ, ਕਿਹੜਾ ਆਪ ਨੂੰ ਪਛਾਣੇ? ਮੈਂ ਕੌਣ ਹਾਂ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣ ਲੈ। ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆ ਪਛਾਣੇ ਬੂਝਾ ਸੋਏ, ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਾਹ ਪ੍ਰਵਾਨ। ਉਹ ਜਿਹਾ ਗਿਆਨੀ ਰੱਬ ਦੀ ਦਰਗਾਹ ਚ ਪ੍ਰਵਾਨ ਹੈ। ਗੁਰਮੁਖੋ, ਇਕ ਗਿਆਨੀ ਦੀ ਪਰਿਭਾਸ਼ਾ ਮੈਨੂੰ ਪਤਾ ਹੈ, ਇਹ ਬੈਠੇ ਹੋ ਤੁਸੀਂ ਇਸ ਸਾਲ ਤੋਂ ਜਿਹੜਾ ਸਾਲ ਲੰਘਿਆ, ਉਦੋਂ ਪਹਿਲਾਂ ਮੈਂ ਇਕ ਵਾਰੀ ਆਇਆ ਸਾਂ, ਇਕ ਦਿਨ ਆਇਆ ਸਾਂ, ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਤੁਸੀਂ ਮਨਾਇਆ ਸੀ, ਤੇ ਮੈਨੂੰ ਯਾਦ ਰਹਿੰਦਾ। ਮੈਂ ਅਜੇ ਤੱਕ ਮੈਨੂੰ ਬਾਣੀ ਕੋਈ ਨਹੀਂ ਭੁੱਲਦੀ, ਉਂਝ ਭੁੱਲਣ ਲੱਗ ਪਿਆ, ਬਾਕੀ ਬਹੁਤ ਕੁਛ ਬੰਦਿਆਂ ਦੇ ਨਾਂ ਭੁੱਲ ਜਾਂਦੇ ਆ, ਗੱਲਾਂ ਭੁੱਲ ਜਾਂਦੀਆਂ ਨੇ, ਕਿਉਂਕਿ ਲਗਾਤਾਰ ਬੋਲ ਬੋਲ ਕੇ ਪੜ੍ਹ ਪੜ੍ਹ ਕੇ, ਤੇ ਫਿਰ ਸਿੱਖਾਂ ਚ ਵਿਚਰਨਾ, ਸਿਰ ਉਤੇ ਸਟਰੈਸ ਦੀ ਪੰਡ ਰੱਖ ਕੇ ਚੁੱਕਣਾ ਚੱਲਣਾ ਪੈਂਦਾ, ਪਤਾ ਨੀ ਕਿਸ ਥਾਂ ਤੇ ਕਿੰਨੇ ਪੱਗ ਨੂੰ ਹੱਥ ਪਾ ਦੇਣਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਇੱਥੇ ਮੈਂ ਕਥਾ ਕਰਕੇ ਗਿਆ ਸੋ ਸ਼ਬਦ ਦੀ, ਕਿ ਗਿਆਨੀ ਕੌਣ ਹੈ? ਉਹ ਸੋਰਠ ਰਾਗ ਦਾ ਸ਼ਬਦ ਹੈ ਜਿਸ ਵਿਚ ਹਜ਼ੂਰ ਨੇ, ਮੈਂ ਸ਼ਬਦ ਪੜ੍ਹਨਾ ਤੁਹਾਨੂੰ ਸਭ ਨੂੰ ਪਤਾ ਲੱਗ। ਗੁਰਮੁਖੋ, ਕੱਲਾ ਕਥਾ ਕਰਨ ਵਾਲਾ ਗਿਆਨੀ ਨਹੀਂ, ਜਿਹਦੀ ਰੱਬ ਨੇ ਬੰਦਗੀ ਕਰ ਕਰਕੇ ਏਡੀ ਉੱਚੀ ਸੁਰਤ ਕਰ ਦਿੱਤੀ, ਉਹ ਹੀ ਗਿਆਨੀ ਹੈ। ਇਹ ਮੇਰੇ ਮਨ ਚ ਤਾਂ ਆਇਆ, ਇਹ ਸਲੋਕ ਸ਼ਬਦ ਹੈ, ਜੋ ਨਰ ਦੁੱਖ ਮੈਂ ਆ ਸੁਣਿਓ, ਆਪਾਂ ਵੇਖੋ ਆਪਾਂ ਰਲ ਕੇ ਤੁਸੀਂ ਪਾਠ ਕਰਦੇ ਹੋ, ਬਾਣੀ ਚ ਕਰਾਂਗੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਇੱਥੇ ਸਤਿਗੁਰਾਂ ਨੇ ਜੋ ਨਰ ਵਰਤਿਆ ਹੈ, ਜਿਹੜਾ ਇਨਸਾਨ, ਇਹ ਨਹੀਂ ਕਿਹਾ ਵੀ ਉਹਨੂੰ ਦੁੱਖ ਨਹੀਂ ਆਉਂਦਾ। ਮੇਰੀ ਫਿਰ ਅਜੇ ਸੁਣਿਓ, ਜੇ ਇਸ ਕਰਕੇ ਮੈਂ ਅੰਮ੍ਰਿਤ ਛਕਣ ਲੱਗਾ ਜੀ, ਮੇਰੇ ਘਰ ਸੁੱਖ ਵਰਜਿਆ, ਮੈਨੂੰ ਬਖਸ਼ ਦਿਓ, ਮੈਨੂੰ ਦੁੱਖ ਕਦੀ ਨਾ ਆਵੇ, ਇਹ ਸਭ ਤੋਂ ਵੱਡਾ ਝੂਠ ਹੈ। ਅੰਮ੍ਰਿਤ ਛਕਣ ਤੇ ਛਕਾਉਣ ਤੋਂ ਬਾਅਦ ਕੋਈ ਦਿਨ ਐਸਾ ਨਹੀਂ ਜਿਸ ਦਿਨ ਗੁਰੂ ਗੋਬਿੰਦ ਸਿੰਘ ਤੇ ਦੁਸ਼ਮਣ ਮੁਸੀਬਤ ਬਣ ਕੇ ਨਹੀਂ ਆਇਆ। ਇਹ ਝੂਠ ਹੈ ਜੀ, ਕਿ ਜੀ ਬੰਦਗੀ ਵਾਲੇ ਨੂੰ ਦੁੱਖ ਨਹੀਂ ਆਉਣਾ, ਅਸੀਂ ਕਰਨੇ ਵੀ ਇੰਨੀ ਬੰਦਗੀ ਕਰਦਾ ਇਹ ਦੁਖੀ ਕਿਉਂ? ਮੈਂ ਅੱਗੇ ਉਹਨਾਂ ਬੇਨਤੀ ਕਰਨੀ, ਗੁਰੂ ਗੋਬਿੰਦ ਸਿੰਘ ਜੀ ਗਿਆਨੀ ਨੇ, ਗੁਰੂ ਤੇਗ ਬਹਾਦਰ ਸਾਹਿਬ ਗਿਆਨੀ ਨੇ, ਖਾਲਸਾ ਜਿਹੜਾ ਬ੍ਰਹਮ ਨੂੰ ਪਛਾਣ ਗਿਆ ਸੱਚੀ ਮੁੱਚੀ, ਉਹ ਬ੍ਰਹਮ ਗਿਆਨੀ ਹੈ। ਹਜ਼ੂਰ ਦਾ ਬਚਨ, ਬੰਦੇ ਤੇ ਦੁੱਖ ਆਵੇ, ਦੁੱਖ ਨੂੰ ਦੁੱਖ ਦੇ ਰੂਪ ਚ ਨਾ ਮੰਨੇ। ਫਿਰ ਅਰਜ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਪਿਆਰੇ, ਉਹ ਦੁੱਖ ਤਾਂ ਮਨ ਹੀ ਮੰਨਦਾ ਹੈ ਨਾ, ਸੁਰਤੀ ਮੰਨਦੀ ਹੈ ਨਾ। ਜੇ ਮੰਨ ਲਓ ਦੁੱਖ ਆਇਆ ਹੈ, ਤੇ ਫਿਰ ਆਪਾਂ ਇੱਕ ਤਰੀਕਾ ਹੁੰਦਾ ਬੰਦਾ ਹੱਟ ਜਾ ਕਰ ਜਾਂਦਾ, ਕੋਈ ਗੱਲ ਨਹੀਂ, ਮਨ ਨਾਲ ਜ਼ੋਰ ਲਾਉਂਦਾ। ਇੱਕ ਤਰੀਕਾ ਹੁੰਦਾ ਗੁਰੂ ਦੇ ਸ਼ਬਦ ਦਾ ਸਹਾਰਾ ਲੈ ਲੈਣਾ। ਫਿਰ ਸੁਣਿਓ, ਗਿਆਨੀ ਕੌਣ ਹੈ? ਇਹ ਖਾਲਸਾ ਜੀ ਦਾ ਜੀਵਨ ਹੈ ਜੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਦੁੱਖ ਵਿਚ ਦੁੱਖ ਨੂੰ ਨਾ ਮੰਨੇ। ਗੁਰੂ ਨਾਨਕ ਸਾਹਿਬ ਜੀ ਨੇ ਇਹੀ ਗੱਲ ਵੈਦ ਨੂੰ ਕਹੀ। ਜਿਸ ਵਕਤ ਵੈਦ ਆਇਆ, ਉਹਨੇ ਮਹਾਰਾਜ ਜੀ ਦੀ ਨਬਜ਼ ਪਕੜੀ ਤੇ ਸਤਿਗੁਰਾਂ ਨੇ ਕਿਹਾ, ਵੈਦ ਜੀ, ਦੁੱਖਾਂ ਵਿਚੋਂ ਸਭ ਤੋਂ ਵੱਡਾ ਦੁੱਖ ਵਿਛੋੜਾ ਹੈ, ਮੌਤ ਦਾ ਦੁੱਖ ਹੈ, ਅੰਦਰ ਦੀ ਵਾਸ਼ਨਾ ਦਾ ਦੁੱਖ ਹੈ, ਕੰਨ ਨੂੰ ਲੱਗੇ ਰੋਗ ਦਾ ਦੁੱਖ ਹੈ ਉਸ ਵਕਤ ਗੁਰਮੁਖੋ ਉਹਨੇ ਫਿਰ ਪੁੱਛਿਆ ਦੁੱਖ ਦਾ ਇਲਾਜ ਕੀ ਹਜ਼ੂਰ ਨੇ ਕਿਹਾ ਜਦੋਂ ਦੁੱਖ ਆਵੇ ਜਿਵੇਂ ਤੇਰੇ ਸਾਹਮਣੇ ਸੰਖਿਆ ਹੈ ਸੰਖਿਆ ਜ਼ਹਿਰ ਹੁੰਦਾ ਨਾ ਜੀ ਤੇਰੇ ਸਾਹਮਣੇ ਪੋਇਜ਼ਨ ਹੈ ਤੂੰ ਸਿੱਧਾ ਜ਼ਹਿਰ ਦੇਗਾ ਕਿਸੇ ਮਰੀਜ਼ ਨੂੰ ਵੈਦ ਕਹਿੰਦਾ ਜੀ ਨਹੀਂ ਸਿੱਧਾ ਜ਼ਹਿਰ ਦਿੱਤਾ ਬੰਦਾ ਮਰ ਜਾਏਗਾ ਕਹਿੰਦੇ ਇਹ ਕਾਹਦੇ ਲਈ ਰੱਖਿਆ ਤੂੰ ਆਪਣੀ ਦੁਕਾਨ ਚ ਜ਼ਹਿਰ ਕਹਿੰਦਾ ਇਹਦੇ ਵਿਚ ਮੈਂ ਮਸਾਲੇ ਜੜੀਆਂ ਬੂਟੀਆਂ ਪਾ ਕੇ ਕੁਛ ਤਾਂ ਕਰ ਦਿਆਂਗਾ ਇਹ ਦਵਾਈ ਬਣ ਜਾਏਗੀ ਜਦੋਂ ਮਸਾਲੇ ਪਾ ਦਿੱਤੇ ਇਹੀ ਜ਼ਹਿਰ ਲੋਕਾਂ ਨੂੰ ਬਚਾਏਗਾ ਕਹਿਣ ਲੱਗੇ ਸਿੱਖ ਤੇ ਦੁੱਖ ਆਵੇ ਦੁੱਖ ਜ਼ਹਿਰ ਹੈ ਜਿੰਨਾ ਦੇਖ ਦੁੱਖ ਆਵੇ ਉਹਨਾਂ ਰੱਜ ਕੇ ਗੁਰੂ ਗੁਰੂ ਜਪੇ ਜਦੋਂ ਵਿਚ ਮਸਾਲਾ ਪੈ ਗਿਆ ਇਹ ਦੁੱਖ ਵੀ ਇਲਾਜ ਬਣ ਜਾਏਗਾ ਦੁੱਖ ਆਵੇ ਪਰ ਦੁੱਖ ਨੂੰ ਦੁੱਖ ਨਾ ਮੰਨੇ ਗੱਲਾਂ ਨਾਲ ਨਹੀਂ ਮਹਾਰਾਜ ਕਹਿੰਦੇ ਦੁੱਖ ਮੋਹਰਾ ਮਾਰਨ ਹਰ ਨਾਮ ਮੋਹਰਾ ਦਾ ਲਫ਼ਜ਼ ਸਮਝਣਾ ਜ਼ਹਿਰ ਇੱਥੇ ਮਾਰਨ ਦਾ ਲਫ਼ਜ਼ ਹੀ ਅਰਥ ਹੈ ਮਸਾਲਾ ਦੁੱਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਸਬਰ ਦੀ ਤੇਰੇ ਕੋਲ ਉਹ ਹੋਵੇ ਪੱਥਰ ਜਿੱਤੇ ਰਗੜਨਾ ਹੱਥੋਂ ਦੇ ਕੇ ਭਲਾ ਮਨਾਉਣ ਵਾਲਾ ਤੇਰੀ ਬਿਰਤੀ ਹੋਵੇ ਮੇਰੀ ਅਰਜ਼ ਹੈ ਦੁੱਖ ਆਵੇ ਪਰ ਦੁੱਖ ਨੂੰ ਦੁੱਖ ਨਾ ਮੰਨੇ ਮੈਂ ਅੱਗੇ ਇਤਿਹਾਸ ਵਿਚ ਵੀ ਅਰਜ਼ ਕਰਾਂਗਾ ਅਗਲੀ ਗੱਲ ਸੁੱਖ ਸਨੇਹ ਇਕੱਠੇ ਪਾਠ ਕਰੀਏ ਫਿਰ ਅਰਥ ਸੌਖੇ ਹੋਣਗੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਦੁੱਖ ਵਿਚ ਦੁੱਖ ਨੂੰ ਦੁੱਖ ਨਾ ਮੰਨੇ ਤੇ ਮੈਂ ਇਕ ਵਾਰ ਬੇਨਤੀ ਕੀਤੀ ਸੀ ਗੁਰਮੁਖੋ ਕਿਸੇ ਕਿਸਮ ਦਾ ਦੁੱਖ ਆ ਜਾਏ ਮੈਂ ਰਿਪੀਟ ਕਰ ਲੱਗਾ ਇੱਥੇ ਕਥਾ ਕਿਸੇ ਦੇ ਬੱਚੇ ਨੂੰ ਕੁਝ ਬਣ ਜਾਏ ਧੀ ਨੂੰ ਬਣ ਜਾਏ ਕਿਸੇ ਬੰਦੇ ਨਾਲ ਕੁਝ ਬਣ ਜਾਏ ਕਦੀ ਮਜ਼ਾਕ ਨਾ ਉਡਾਓ ਕਿਉਂਕਿ ਸਮੇਂ ਦੀਆਂ ਅੱਖਾਂ ਦਸ ਪਾਸੇ ਵਹਿੰਦੀਆਂ ਨੇ ਕਿਸੇ ਦਾ ਮਜ਼ਾਕ ਉਡਾਓਗੇ ਥਾਂ ਥਾਂ ਤੇ ਦੱਸੋਗੇ ਕੱਲ ਨੂੰ ਕੁਝ ਸਾਲਾਂ ਬਾਅਦ ਉਹ ਸਮਾਂ ਸਾਡੇ ਕੋਲ ਵੀ ਆ ਰਿਹਾ ਹੈ ਇਸ ਕਰਕੇ ਸਰਬੱਤ ਦਾ ਭਲਾ ਮੰਗੀਏ ਹੁਣ ਇੱਥੇ ਹੈ ਦੁੱਖ ਮੈਂ ਦੁੱਖ ਨਹੀਂ ਮਾਨੇ ਅਗਲਾ ਹੈ ਸੁੱਖ ਸਨੇਹ ਸਨੇਹ ਦਰ ਤੇ ਪਿਆਰ ਸੁੱਖ ਨੂੰ ਪਕੜ ਕੇ ਨਾ ਰੱਖੇ ਵੀ ਸੁੱਖ ਕਦੀ ਜਾਣਾ ਹੀ ਨਹੀਂ ਚੇਤੇ ਰੱਖੋ ਮਹਾਰਾਜ ਕਹਿੰਦੇ ਸੁੱਖ ਸਦਾ ਨਹੀਂ ਰੁਕਣਾ ਸੁੱਖ ਵੀ ਇੱਕ ਦਿਨ ਜਾਣਾ ਦੁੱਖ ਵਿਚ ਦੁੱਖ ਨਾ ਮੰਨੇ ਤੇ ਸੁੱਖ ਨੂੰ ਪਿਆਰ ਨਾ ਕਰੇ ਫਿਰ ਇਹਦੇ ਮਾਰਥੀ ਕਰਨ ਲੱਗਾ ਸੁੱਖ ਸਨੇਹ ਸਨੇਹ ਦਰ ਤੇ ਸੁੱਖ ਨੂੰ ਪਿਆਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਸਨੇਹ ਅਰ ਭੈ ਜਿਹਦੇ ਅੰਦਰ ਡਰ ਕੋਈ ਨਹੀਂ ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਅੱਗੇ ਮਹਾਰਾਜ ਕਹਿੰਦੇ ਕੰਚਨ ਮਾਟੀ ਮਾਨੇ ਗੁਰਮੁਖੋ ਸੋਨੇ ਨੂੰ ਮਿੱਟੀ ਬਰਾਬਰ ਜਾਣੇ ਕੰਚਨ ਮਾਟੀ ਮਾਨੇ ਅੱਗੇ ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ ਜਿਹੜਾ ਕਿਸੇ ਦੀ ਨਿੰਦਿਆ ਨਹੀਂ ਕਰਦਾ ਕਿਸੇ ਦੀ ਝੂਠੀ ਖੁਸ਼ਾਮਦ ਨਹੀਂ ਕਰਦਾ ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ ਇਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਲੋਭ ਮੋਹ ਜਿਹਨੂੰ ਲਾਲਚ ਕੋਈ ਨਹੀਂ ਜਿਹਨੂੰ ਮੋਹ ਕੋਈ ਨਹੀਂ ਜਿਹੜਾ ਸਭ ਕੁਝ ਸੇਵਾ ਕਰਕੇ ਕਹਿੰਦਾ ਸਭ ਕੁਝ ਪੰਥ ਦਾ ਹੈ ਕਦੀ ਹੰਕਾਰ ਨਹੀਂ ਕਰਦਾ ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ ਹਰਖ ਖੁਸ਼ੀ ਆ ਜਾਏ ਭੰਗੜੇ ਨਹੀਂ ਪਾਉਂਦਾ ਸੋਗ ਆ ਜਾਏ ਢਾਹਾਂ ਮਾਰ ਕੇ ਰੱਬ ਨੂੰ ਉਲਾਮੇ ਨਹੀਂ ਦਿੰਦਾ ਫਿਰ ਅਰਜ ਕਹਿ ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾ ਹੀ ਮਾਨ ਅਪਮਾਨਾ ਕੋਈ ਇੱਜ਼ਤ ਕੋਈ ਬੇਇੱਜ਼ਤੀ ਇਸ ਵਿਚ ਵੀ ਉਹ ਨਿਰਲੇਪ ਹੈ ਆਸਾ ਮਨਸਾ ਇਹ ਦੋ ਚੀਜ਼ਾਂ ਨੇ ਜੀ ਮਨਸਾ ਸ਼ਬਦ ਹੈ ਮਨੀਸ਼ਾ ਮਨ ਵਿਚ ਫੁਰਨੇ ਉੱਠਨੇ ਮੈਨੂੰ ਆਹ ਚੀਜ਼ ਮਿਲ ਜਾਏ ਮਨਸਾ ਤੇ ਆਸਾ ਇਕੱਠੀਆਂ ਰਹਿੰਦੀਆਂ ਨੇ ਜੀ ਜਦੋਂ ਫੁਰਨਾ ਉੱਠਦਾ ਫਿਰ ਹੀ ਆਸ ਹੁੰਦੀ ਹੈ ਨਾ ਆਹ ਮੈਨੂੰ ਮਿਲੇਗਾ ਹੁਣ ਕਹਿੰਦੇ ਨਾ ਉਹ ਮਨੀਸ਼ਾ ਨਾ ਮਨਸਾ ਕਰਦਾ ਤੇ ਨਾ ਆਸਾ ਕਰਦਾ ਇਹਨੂੰ ਗੁਰੂ ਨਾਨਕ ਸਾਹਿਬ ਨੇ ਸ੍ਰੀ ਰਾਗ ਚ ਦੋ ਕੁੱਤੀਆਂ ਕਿਹਾ ਏਕ ਸਵਾਨ ਦੋਏ ਸਵਾਨੀ ਨਾਲ ਲਾਲਚ ਕੁੱਤਾ ਹੈ ਆਸਾ ਤੇ ਮਨਸਾ ਦੋ ਕੁੱਤੀਆਂ ਨੇ ਜਿਹੜੀਆਂ ਅੰਦਰ ਨੂੰ ਟਿਕਣ ਨਹੀਂ ਦਿੰਦੀਆਂ ਮਹਾਰਾਜ ਕਹਿੰਦੇ ਆਸਾ ਮਨਸਾ ਸਗਲ ਤਿਆਗ ਹੈ ਜਗ ਤੇ ਰਹੇ ਨਿਰਾਸਾ ਜਗਤ ਵਿਚ ਰਹੇ ਪਰ ਨਿਰਾਸ਼ ਬਣ ਕੇ ਰਹੇ ਉਦਾਸ ਬਣ ਕੇ ਨਹੀਂ ਫਿਰ ਲਫ਼ਜ਼ ਬੜੇ ਕਮਾਲ ਦੇ ਜੀ ਉਦਾਸ ਕਈ ਵਾਰੀ ਢੇਂਦੀ ਕਲਾ ਚਲਾ ਜਾਂਦਾ ਹੈ ਨਿਰਾਸ਼ ਦਾ ਅਰਥ ਹੈ ਜਿਹੜਾ ਆਸ ਤੋਂ ਰਹਿਤ ਹੋ ਗਿਆ ਹੈ ਜਿਹਨੂੰ ਆਸ ਤੋਂ ਮੁਕਤ ਹੋ ਗਿਆ ਨਿਰਲੇਪ ਹੋ ਗਿਆ ਆਸਾ ਮਨਸਾ ਸਗਲ ਤਿਆਗ ਜਗ ਤੇ ਰਹੇ ਨਿਰਾਸਾ ਅਗਲੇ ਬਚਨ ਨੇ ਕਾਮ ਕ੍ਰੋਧ ਵਾਹਿਗੁਰੂ ਏਡੀ ਅਵਸਥਾ ਕਿਹਦੀ ਉੱਚੀ ਹੋਵੇਗੀ ਜੀ ਜੈ ਪਰਸਹਿ ਨਾਹਿਨ ਜਿਸ ਬੰਦੇ ਦੇ ਅੰਦਰ ਕਰਮ ਕਰਨਾ ਕਾਮ ਕ੍ਰੋਧ ਦਾ ਤਾਂ ਬੜੀ ਦੂਰ ਦੀ ਗੱਲ ਜਿਹਦੇ ਅੰਦਰ ਫੁਰਨਾ ਵੀ ਕਾਮ ਦਾ ਨਹੀਂ ਉੱਠਦਾ ਇਹ ਹੈ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਕਾਮ ਕ੍ਰੋਧ ਜੈ ਪਰਸੈ ਨਾਹਿਨ। ਤੇ ਮਹਾਰਾਜ ਜੀ ਉਹ ਕੌਣ? ਕਹਿਣ ਲੱਗਿਆ ਸਰ ਚੋ ਬ੍ਰਹਮ ਗਿਆਨੀ, ਉਹ ਗਿਆਨੀ ਹੈ ਤੇ ਘੱਟ ਬ੍ਰਹਮ ਨਿਵਾਸਾ, ਉਹਦੇ ਅੰਦਰ ਬ੍ਰਹਮ ਦਾ ਪਰਮਾਤਮਾ ਦਾ ਨਿਵਾਸ ਹੈ। ਮੈਂ ਗਿਆਨੀ ਸ਼ਬਦ ਕਿਉਂ ਚੁਣਿਆ? ਮੈਂ ਅੱਗੇ ਬੇਨਤੀ ਕਰਨਾ। ਫਿਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹੋ ਜਿਹਾ ਗਿਆਨੀ ਕਿਵੇਂ ਬਣਦਾ? ਕਿਤਾਬਾਂ ਪੜ੍ਹ ਕੇ, ਨੌਲੇਜ ਇਕੱਠੀ ਕਰਕੇ, ਹੱਠ ਕਰਕੇ, ਚਲਾਕੀਆਂ ਚੁਸਤੀਆਂ ਕਲਾਬਾਜ਼ੀਆਂ ਕਰਕੇ, ਇੱਕ ਦੂਜੇ ਨੂੰ ਠਿੱਬੀਆਂ ਲਾ ਕੇ? ਨਹੀਂ ਨਹੀਂ, ਗੁਰ ਕਿਰਪਾ ਜੇ ਨਰਕੋ ਕੀ ਨਹੀਂ। ਯਾਦ ਰੱਖਿਓ, ਇਹ ਸ਼ਬਦ ਦੀ ਸ਼ੁਰੂਆਤ ਵੀ ਨਰਕ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਉਹਨੇ ਇਸ ਜੁਗਤੀ ਨੂੰ ਪਹਿਚਾਣ ਲਿਆ। ਤੇ ਮਹਾਰਾਜ ਕਹਿੰਦੇ ਉਹ ਕੱਲਾ ਬਾਹਰ ਮੁਖੀ ਗਿਆਨੀ ਨਹੀਂ, ਉਹਦਾ ਸਰੀਰ ਪੰਜਾਂ ਤੱਤਾਂ ਦਾ, ਪਰ ਗੁਰਮੁਖੋ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਵਾਰਾ। ਜਿਵੇਂ ਪਾਣੀ ਵਿਚ ਪਾਣੀ ਮਿਲ ਗਿਆ, ਸੱਚ ਇਹ ਵੇ ਕਿ ਉਹ ਗਿਆਨੀ ਹੈ ਜਿਹੜਾ ਉਹਦੇ ਚ ਅਭੇਦ ਹੋ ਗਿਆ। ਜਦੋਂ ਮੈਂ ਇਹਦਾ ਪਾਠ ਕੀਤਾ, ਮੈਂ ਉਸ ਦਿਨ ਆਪ ਨੂੰ ਕਿਹਾ ਸੀ, ਗੁਰਮੁਖੋ ਇਹ ਤਾਂ ਬੜੀਆਂ ਸ਼ੋਦਰ ਗੱਲਾਂ ਨੇ, ਇਹ ਨੀ ਬਾਣੀ ਪੜ੍ਹਨੀ, ਅਗਾਹ ਨੀ ਪੜ੍ਹਨੀ। ਇਹ ਅਰਦਾਸ ਕਰੋ ਮਰਦੇ ਦਮ ਤੱਕ ਇੰਨਾ ਕੁ ਨੇਮ ਨਿਭਣ ਲੱਗ ਪਵੇ ਕਿ ਪੂਰਾ ਪੂਰਾ ਦਿਨ ਹੀ ਨਿਤਨੇ ਵਿਚ ਨਿਕਲੇ। ਅਸੀਂ ਕਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਅਕੈਡਮਿਕ ਜਿਹਾ ਬਣਾ ਕੇ ਰੱਖ ਦਿੱਤਾ, ਇਕ ਘੰਟਾ ਕਰ ਲਿਆ ਜੀ, ਡੇਢ ਘੰਟਾ ਕਰ ਲਿਆ, ਚੰਗੀ ਨਾ ਕਰਨ ਨਾਲ ਬੜਾ ਚੰਗਾ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਜੀ ਕਿੰਨਾ ਜਪੀਏ, ਕਹਿੰਦੇ ਜਿੰਨੀ ਦੇਰ ਤੱਕ ਆਖਰੀ ਸਾਹਸ ਮੌਤ ਵਾਲਾ ਨਹੀਂ ਹੁੰਦਾ ਤੂੰ ਬੰਦਗੀ ਕਰ। ਕੁਦਰਤ ਕੀਮ ਨਾ ਜਾਣੀਏ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਹ। ਜਿੰਨੀ ਦੇਰ ਤੱਕ ਤੇਰੇ ਸਵਾਸ ਚੱਲਦੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭੱਜ ਲੇ ਰੇ ਮਨ ਸਾਰੰਗ ਪਾਨੀ। ਜਿੰਨੀ ਦੇਰ ਤੱਕ ਤੇਰਾ ਗਲਾ ਬੰਦ ਨਹੀਂ ਖੁੰਦਾ, ਜਪ ਤੇ ਵੀ ਸੱਚੇ ਗਲਾ ਬੰਦ ਹੋਣ ਤੋਂ ਬਾਅਦ ਨਾਮ ਥੋੜਾ ਰੁਕ ਜੂਗਾ। ਗੁਰਮੁਖੋ ਜੇ ਫਿਜ਼ੀਕਲ ਤਾਂ ਤਿਆਰੀ ਹੈ ਸਾਰੀ, ਨਾਮ ਤਾਂ ਉਥੇ ਜਾਂਦਾ, ਇਥੇ ਡੱਬੇ ਚ ਪਾ ਕੇ ਸਾੜ ਦੇਣਾ। ਤੇ ਜਿਹੜਾ ਇਹ ਸੰਗਤ ਚ ਬੈਠ ਕੇ ਕੋਈ ਵੀ ਗੁਰਮੁਖ ਚ ਪਾਏ, ਕੀਰਤਨ ਸੁਣਿਆ, ਬਾਣੀ ਸੁਣੀ, ਮਤ ਸਮਝੋ ਕਿ ਮੌਤ ਦੇ ਡੱਬੇ ਤੱਕ ਜਿਉਂਦਿਆਂ ਤੱਕ ਸਰੀਰ ਸੜ ਜੂਗਾ, ਪਰ ਜਿਹੜਾ ਸਰੀਰ ਨੇ ਨਾਮ ਜਪਿਆ ਉਹ ਆਤਮਾ ਦਾ ਪਹਿਰੇਦਾਰ ਬਣ ਕੇ ਅੱਗੇ ਚੱਲੇਗਾ। ਵੈਦੋ ਨਾ ਵਾਈ, ਭੈਣੋ ਨਾ ਭਾਈ, ਇਕੋ ਸਹਾਈ ਰਾਮ ਹੈ। ਜਦੋਂ ਪਾਠ ਕੀਤਾ ਤੇ ਮੈਂ ਅਕਸਰ ਕਹਿਣਾ ਆਪ ਜੀ ਨੂੰ ਬੇਨਤੀ ਹੈ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਰੋਜ਼ ਪੜ੍ਹ ਲਓ ਤੇ ਮਿੰਟ ਸਾਰੇ ਅੱਠ ਸੱਤ ਹੀ ਲੱਗਦੇ ਆ, ਹੈਂ ਚੇਤਾ ਰਹਿ ਜਾਂਦਾ ਹੈ। ਇੱਕ ਜਪਜੀ ਸਾਹਿਬ ਇੱਕ ਸਲੋਕ ਮਨਾ ਯਾਦ ਰੱਖੀ, ਜਿੱਦਨ ਦੁਨੀਆਂ ਤੋਂ ਕੂਚ ਕਰਨਾ ਉਦਨ ਜਪਜੀ ਸਾਹਿਬ ਪੜ੍ਹਦੇ ਆ, ਤੇ ਜਿੱਦਨ ਅੰਤਲੀ ਅਰਦਾਸ ਹੁੰਦੀ ਉਦਨ ਸਲੋਕ ਹੀ ਪੜ੍ਹੇ ਜਾਂਦੇ ਆ ਮਨ ਨੂੰ ਚਲਾਉਣ ਲਈ। ਹੁਣ ਜਦੋਂ ਇਹ ਸ਼ਬਦ ਪੜਿਆ ਸੋਠ ਰਾਗ ਚ, ਫਿਰ ਸਤਿਗੁਰਾਂ ਨੇ ਗਿਆਨੀ ਦੀ ਪਰਿਭਾਸ਼ਾ ਨੂੰ ਰਿਪੀਟ ਕਰ ਦਿੱਤਾ ਸਲੋਕਾਂ ਚ, ਦੁਹਰਾ ਦਿੱਤਾ ਸਲੋਕ ਸਾਨੂੰ ਸਭ ਨੂੰ ਚੇਤੇ ਵਿਚ। ਸੁਖ ਦੁੱਖ ਜੈ ਪਰਸੈ ਨਹੀਂ, ਜੋ ਨਰ ਦੁੱਖ ਮੈਂ ਦੁੱਖ ਨੀ ਮਾਨੈ, ਸੁਖ ਸੁਨਿਆਰ ਭੈ ਨੀ ਜਾਂਕੈ। ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਮੈਂ ਫਿਰ ਅਰਜ ਕਰਾਂਗਾ ਉਹੀ ਸਲੋਕ, ਇੰਨਾ ਰਸ ਆਉਂਦਾ ਨਾ ਗੁਰਬਾਣੀ ਨੂੰ ਇਸ ਤਰ੍ਹਾਂ ਪੜਿਆ, ਕਿਉਂਕਿ ਕਿਸੇ ਟੀਕੇ ਦੀ ਲੋੜ ਹੀ ਨਹੀਂ ਪੈਂਦੀ, ਬਾਣੀ ਆਪਣੀ ਵਿਆਖਿਆ ਆਪ ਹੀ ਕਰੀ ਜਾਂਦੀ ਹੈ। ਮਹਾਰਾਜ ਕਹਿੰਦੇ ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ, ਭਗਵਾਨ ਵੋ ਭਗਵਾਨ ਕੀ ਮੂਰਤ ਹੈ। ਅਗਲਾ ਬਚਨ ਹੈ ਕਿ ਭਾਈ ਸਿੱਖੋ, ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ, ਭਗਵਾਨ ਉਸਤਤ ਨਿੰਦਿਆ ਨਾਹੇ ਜੈ, ਕੰਚਨ ਲੋਹ ਸਮਾਨ। ਕਹੋ ਨਾਨਕ ਸੁਣ ਰੇ ਮਨਾ ਮੁਕ ਤਾਹੇ ਤੈ ਜਾਣ। ਅਰਥ ਸੌਖੇ ਨੇ ਜੀ, ਅਰਥ ਕਰ ਚੁੱਕੇ ਆਪਾਂ। ਤੀਸਰਾ, ਖਰਕ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ। ਕਹੋ ਨਾਨਕ ਸੁਣ ਰੇ ਮਨਾ ਮੁਕ ਤਾਹੇ ਤੈ ਜਾਣ। ਤਿੰਨ ਸਲੋਕਾਂ ਤੋਂ ਬਾਅਦ ਜਿਹੜਾ ਸਲੋਕ ਆਪਾਂ ਸਾਰੇ ਪੜ੍ਹਨੇ ਆ, ਤੁਹਾਨੂੰ ਸਭ ਨੂੰ ਗਿਆਨੀ ਕੌਣ ਹੈ? ਸੁਖ ਦੁੱਖ ਜੈ ਪਰਸੈ ਨਹੀਂ, ਉਸਤਤ ਨਿੰਦਿਆ ਨੇ ਖਰਕ ਸੋਗ ਨਹੀਂ। ਚੌਥੇ ਸ਼ਲੋਕ ਵਿਚ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਆ, ਭੈ ਕਾਹੂ ਕੋ ਦੇਤ ਨੇ ਨਹਿ ਪਏ ਮਾਨ ਤਾਨ। ਮੇਰੀ ਇਹ ਬੇਨਤੀ ਧਿਆਨ ਨਾਲ ਸੁਣਿਓ, ਖਾਲਸਾ ਇਹ ਤਾਂ ਕਹੀ ਜਾਂਦੇ ਆ ਕਿਸੇ ਦਾ ਭੈ ਨੀ ਮੰਨਦਾ, ਪਰ ਲੋਕਾਂ ਤੋਂ ਆਪਾਂ ਡਰਾਨੇ ਆ, ਦਾਬੇ ਮਾਰਨੇ ਆ। ਖਾਲਸਾ ਕਾਹਦਾ ਜੀ? ਉਹ ਇਹ ਨਹਿ ਭੈ ਮਾਨ ਤੇ ਨਾ ਭੈ ਦੇਣਾ, ਮੂਲ ਮੰਤਰ ਦੇ ਦੋ ਸ਼ਬਦਾਂ ਦਾ ਅਭਿਆਸ ਹੈ। ਭੈ ਕਾਹੂ ਕੋ ਦੇਤ ਨੇ, ਭੈ ਕਿਸੇ ਨੂੰ ਦਿੰਦਾ, ਕਿਉਂਕਿ ਭੈ ਦੇਣ ਵਾਸਤੇ ਪਹਿਲਾਂ ਵੈਰੀ ਕ੍ਰੀਏਟ ਕਰਨਾ ਪੈਂਦਾ। ਮੇਰੀ ਫਿਰ ਅਰਜ਼ ਕਹਿ ਤੇ ਗੁਰੂ ਗ੍ਰੰਥ ਸਾਹਿਬ ਚ ਨਿਰਵੈਰ ਸ਼ਬਦ ਮੂਲ ਮੰਤਰ ਚ ਕਹੇ, ਉਹ ਨਿਰਵੈਰ ਹੈ, ਕਿਸੇ ਨਾਲ ਵੈਰ ਕਮਾ ਕੇ ਭੈ ਨਹੀਂ ਦਿੰਦਾ। ਤੇ ਜੇ ਨਿਰਵੈਰ ਹੈ ਤੇ ਚੇਤੇ ਰੱਖਿਓ ਨਿਰਭਉ ਵੀ ਹੈ, ਕਿਸੇ ਦਾ ਭੈ ਵੀ ਨਹੀਂ ਮੰਨਦਾ। ਇਸ ਸਲੋਕ ਚ ਦੋ ਸ਼ਬਦ ਨੇ ਮੂਲ ਮੰਤਰ ਦੇ, ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤ ਆਨ, ਅੱਗੇ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਂ ਬਖਾਣੂ। ਇਹ ਸਾਰਾ ਸ਼ਬਦ ਪੜਿਆ ਮੇਰੇ ਮਾਨਸੀ ਜੀ, ਇਹਦੇ ਫਿਰ ਗਿਆਨੀ ਦੇ ਕਿਹੜੇ ਅਰਥ ਲੱਭੀਏ? ਅਸੀਂ ਕਸੂਰ ਮਾਜੇ ਤੇ ਪੂਰਾ ਮੁਕੰਮਲ ਢੁਕਦਾ ਹੋਵੇ, ਦੁੱਖ ਵਿਚ, ਸੁੱਖ ਵਿਚ, ਉਸਤਤ ਵਿਚ, ਨਿੰਦਿਆ ਵਿਚ, ਕੰਚਨ ਲੋ ਸਭ ਕੁਝ। ਸੱਚੀ ਤੁਹਾਨੂੰ ਦੱਸਾਂ, ਗੁਰੂ ਗੋਬਿੰਦ ਸਿੰਘ ਤੋਂ ਅੱਗੇ ਕੁਛ ਨਹੀਂ ਦਿਸਿਆ। ਹਾਲਾਂ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦਾ ਹੈ। ਆਪ ਸਭ ਨੂੰ ਪਤਾ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਚਲੋ ਆਪਾਂ ਹਰ ਸਾਲ ਮਨਾਉਂਦੇ ਹਾਂ, ਤੁਸੀਂ ਵੀ ਪਲੀਜ਼, ਇੱਥੇ ਮੇਰੀ ਬੇਨਤੀ ਹੈ ਕਿ ਸ਼ਹੀਦੀ ਪੰਦਰਵਾੜਾ ਭਾਵਨਾ ਨਾਲ ਜ਼ਰੂਰ ਮਨਾਇਆ ਕਰੋ। ਅਰਜ਼ ਹੈ, ਰੋਜ਼ ਕਿੱਥੇ ਕਿੱਥੇ ਆਪਾਂ ਪਹੁੰਚੇ ਹਾਂ। ਮਹਾਰਾਜ ਨੇ ਸ੍ਰੀ ਆਨੰਦਪੁਰ ਸਾਹਿਬ ਛੱਡ ਦਿੱਤਾ, 6 ਪੋਹ ਦੀ ਰਾਤ ਨੂੰ ਛੱਡਿਆ, ਤੇ ਮੈਂ ਬੜੇ ਗੁਰਦੁਆਰਿਆਂ ਚ ਕਿਹਾ ਵੀ ਦੋ ਗੱਲਾਂ ਕਰ ਲਓ, ਇੱਕ ਤਾਂ ਗੁਰਮੁਖੀ ਦਾ ਚਾਰਟ ਵੱਡਾ 35 ਅੱਖਰੀ 41 ਅੱਖਰੀ ਨੇ, 41 ਵਰਤਮਾਨ ਪੰਜਾਬੀ ਨੇ ਦਿੱਤੇ ਨੇ, ਗੁਰੂ ਗ੍ਰੰਥ ਸਾਹਿਬ ਨੇ ਸਿਰਫ 35 ਦਿੱਤੇ ਆ। ਇੱਕ ਉਹ ਲੱਗਾ ਹੋਵੇ ਤੇ ਦੂਜਾ 6 ਪੋਹ ਤੋਂ ਲੈ ਕੇ 13 ਪੋਹ ਤੱਕ ਜ਼ਰੂਰ ਹਰ ਗੁਰਦੁਆਰੇ ਚ ਲੱਗਾ ਹੋਵੇ, ਸਿੱਖਾਂ ਦਾ ਇਤਿਹਾਸ ਕੀ ਹੈ, ਸਾਹਿਬਜ਼ਾਦਿਆਂ ਦੀ ਯਾਤਰਾ ਕੀ ਹੈ। ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ, ਭਾਈ ਉਦੈ ਸਿੰਘ ਸ਼ਹੀਦ ਹੋਏ, ਭਾਈ ਮਨੀ ਸਿੰਘ ਦੇ ਬੇਟੇ ਨੇ। ਉਸ ਤੋਂ ਇਲਾਵਾ ਬਾਬਾ ਜੀਵਨ ਸਿੰਘ ਜੀ ਬਾਰੇ ਦੋ ਗੱਲਾਂ ਨੇ, ਕੁਝ ਇਤਿਹਾਸ ਬੋਲ ਕੇ ਕਹਿੰਦਾ ਚਮਕੌਰ ਦੀ ਗੜੀ, ਪਰ ਕੁਝ ਇਤਿਹਾਸ ਕਹਿੰਦਾ ਸ਼ਾਹੀ ਟਿੱਬੀ ਜਦੋਂ ਲੰਘੇ ਆ ਇਹਨਾਂ ਦੇ ਮੱਥੇ ਚ ਗੋਲੀ ਵੱਜੀ, ਪਰ ਇੱਕ ਉਹਨਾਂ ਦਾ ਬੁੰਗਾ ਚਮਕੌਰ ਸਾਹਿਬ ਬਣਿਆ ਹੋਇਆ ਬਾਬਾ ਜੀਵਨ ਸਿੰਘ ਜੀ ਦਾ। ਸਤਿਗੁਰੂ ਇੱਥੋਂ ਜਦੋਂ ਅੱਗੇ ਆਏ ਤੇ ਰਸਤੇ ਚ ਭਾਈ ਮਨੀ ਸਿੰਘ ਦਾ ਦੂਜਾ ਬੇਟਾ ਭਾਈ ਬਚਿੱਤਰ ਸਿੰਘ, ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦੇ ਬੇਟੇ ਨੇ ਨਾ ਜੀ, ਉਦੈ ਸਿੰਘ ਸ਼ਹੀਦ ਹੋ ਗਿਆ। ਭਾਈ ਬਚਿੱਤਰ ਸਿੰਘ ਨੂੰ ਜਦੋਂ ਇਹ ਵੱਜਦੀ ਸ਼ਸਤਰਾਂ ਨਾਲ ਖੂਨ ਨਾਲ ਲੱਤ ਪੋਤ ਹੋ ਦਿੰਦੇ, ਉਹਨਾਂ ਨਾਲ ਬਾਬਾ ਅਜੀਤ ਸਿੰਘ ਜੀ ਨੇ, ਕਿਉਂਕਿ ਉਹ ਨਾਲ ਨਾਲ ਤੁਰੇ ਆਉਂਦੇ ਆ ਕਾਫਲੇ ਤੋਂ ਪਿੱਛੇ, ਕਿ ਬਾਬਾ ਅਜੀਤ ਸਿੰਘ ਤੇ ਉਹ ਮੁਕਾਬਲਾ ਕਰਦੇ। ਭਾਈ ਬਚਿੱਤਰ ਸਿੰਘ ਬਿਲਕੁਲ ਜ਼ਖਮੀ ਹੋ ਗਿਆ, ਖੂਨ ਨਾਲ ਭਿੱਜੇ ਪਏ ਆ। ਕਿਸੇ ਤਰੀਕੇ ਨਾਲ ਉਹਨਾਂ ਨੂੰ ਬਾਬਾ ਅਜੀਤ ਸਿੰਘ ਜੀ ਕੋਟਲੇ ਨਿਹੰਗ ਖਾਂ ਕੋਟਲੇ ਸੀ ਜਿਹਨੂੰ ਆਪਾਂ ਭੱਠਾ ਸਾਹਿਬ ਆਪ ਜੀ ਕਹਿੰਦੇ ਅੱਜ, ਉੱਥੇ ਲੈ ਕੇ ਆ ਜਾਂਦੇ ਆ। ਕੋਟਲੇ ਨਿਹੰਗ ਖਾਂ ਉੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਰੁਕੇ ਹੋਏ ਆ, ਕਿਉਂਕਿ ਮਹਾਰਾਜ 6 ਪੋਹ 7 ਪੋਹ ਨੂੰ ਸਾਰਾ ਦਿਨ ਲੜਦੇ, ਇੱਥੇ ਆ ਪਹੁੰਚਦੇ ਆ। ਤੇ ਜਿਹੜਾ ਨਿਹੰਗ ਖਾਂ ਹੈ ਉਹ ਗੁਰੂ ਸਾਹਿਬ ਜੀ ਦੀ ਸੇਵਾ ਕਰਦਾ। ਆਪ ਜੀ ਨੂੰ ਪਤਾ ਹੋਵੇ ਆਲਮ ਖਾਂ ਇਹਦਾ ਬੇਟਾ ਸੀ, ਇਹ ਰਾਏ ਕੱਲੇ ਦੀ ਬੇਟੀ ਨਾਲ ਵਿਆਹ ਹੋਇਆ ਸੀ। ਜਿਹੜਾ ਰਾਏ ਕੱਲੇ ਨੇ ਸੇਵਾ ਕੀਤੀ ਨਾ, ਇਹ ਆਜ਼ਮ ਖਾਂ ਆਲਮ ਖਾਂ ਨਿਹੰਗ ਖਾਂ ਦਾ ਬੇਟਾ। ਇੱਕ ਹੋਰ ਗੱਲ, ਗਨੀ ਖਾਂ ਤੇ ਨਬੀ ਖਾਂ ਨਿਹੰਗ ਖਾਂ ਦੀ ਭੂਆ ਦੇ ਪੁੱਤਰ ਨੇ, ਉਹਦੀ ਭੂਆ ਦਾ ਨਾਮ ਉਮਰੀ ਸੀ। ਇਹ ਸਾਰੇ ਪਰਿਵਾਰ ਸਤਿਗੁਰਾਂ ਨੂੰ ਮੁਹੱਬਤ ਕਰਦੇ। ਉਥੇ ਸਤਿਗੁਰੂ ਜਦੋਂ ਤੁਰਨ ਲੱਗੇ ਤੇ ਇਸ ਦੀ ਬੇਟੀ ਦੀ ਉਮਰ ਮੇਰਾ ਖਿਆਲ ਉਦੋਂ 16 ਸਾਲ ਸੀ, ਮੁਮਤਾਜ ਦੀ, ਨਿਹੰਗ ਖਾਂ ਦੀ ਬੇਟੀ ਦੀ। ਭਾਈ ਬਚਿੱਤਰ ਸਿੰਘ ਦੇਖਿਆ ਵੀ ਖੂਨ ਨਾਲ ਲੱਤ ਪੱਤ ਨੇ, ਭਿੱਜੇ ਪਏ ਆ, ਥਾਂ ਥਾਂ ਤੇ ਫੱਟ ਨੇ, ਇਹ ਪਤਾ ਨੀ ਬਚਣਾ ਕਿ ਮਹਾਰਾਜ ਤੁਰਦਿਆਂ ਆਲਮ ਖਾਂ ਨਿਹੰਗ ਖਾਂ ਨੇ ਆਪਣੇ ਬੇਟੇ ਆਲਮ ਖਾਂ ਨੂੰ ਕਿਹਾ ਕਿ ਤੁਸੀਂ ਸਤਿਗੁਰਾਂ ਨੂੰ ਉਸ ਰਸਤੇ ਵੱਲ ਤੋਰ ਆਓ ਜਿਹੜਾ ਚਮਕੌਰ ਨੂੰ ਜਾਂਦਾ ਹੈ। ਜਦੋਂ ਮਹਾਰਾਜ ਤੁਰਨ ਲੱਗੇ ਤੇ ਭਾਈ ਬਚਿੱਤਰ ਸਿੰਘ ਵੱਲ ਦੇਖਿਆ, ਜਿਸ ਮੰਜੇ ਤੇ ਸਤਿਗੁਰੂ ਵਿਸ਼ਰਾਮ ਕਰਦੇ ਸਨ ਉਥੇ ਭਾਈ ਬਚਿੱਤਰ ਸਿੰਘ ਨੂੰ ਉਲਟਾ ਦਿੱਤਾ। ਮਹਾਰਾਜ ਜੀ ਨੇ ਮੱਥੇ ਤੇ ਹੱਥ ਰੱਖ ਕੇ ਕਿਹਾ, ਬੇਟਾ ਮੈਂ ਤੁਰਿਆ ਹਾਂ ਚੱਲਿਆ ਹਾਂ, ਤੇ ਗੁਰਮੁਖ ਦੇ 3 ਭਰਾ ਹੋਰ ਨਾਲ ਨੇ, ਭਾਈ ਅਜਬ ਸਿੰਘ, ਭਾਈ ਅਨਕ ਸਿੰਘ ਤੇ ਭਾਈ ਅਜੈਬ ਸਿੰਘ। ਇਹ ਭਾਈ ਮਨੀ ਸਿੰਘ ਦੇ 5 ਪੁੱਤਰ ਆਨੰਦਪੁਰ ਤੋਂ ਚਮਕੌਰ ਤੱਕ ਸ਼ਹੀਦ ਹੋਏ ਆ। ਉਹਨਾਂ ਉਹ ਨਾਲ ਤੁਰ ਪਏ। ਹਜ਼ੂਰ ਨੇ ਇੰਨੀ ਕਿ ਸ਼ਬਦ ਕਹਿ ਦਿੱਤਾ, ਮੁਮਤਾਜ ਨੇ ਸੁਣ ਲਿਆ, ਇਹਦੀ ਸੇਵਾ ਕਰਿਓ ਮੇਰੀ ਸੇਵਾ ਹੈ। ਹੁਣ ਉਹ ਸਤਿਗੁਰਾਂ ਚਲੇ ਗਏ। ਰੋਪੜ ਦਾ ਜਿਹੜਾ ਹਾਕਮ ਸੀ ਜਾਂ ਕਹਿ ਲਓ ਉਥੋਂ ਦਾ ਜਿਹੜਾ ਫੌਜਦਾਰ ਸੀ, ਉਹਨੂੰ ਇਹ ਸੋਏ ਮਿਲ ਗਈ ਵੀ ਗੁਰੂ ਗੋਬਿੰਦ ਸਿੰਘ ਕੋਟਲੇ ਨਿਹੰਗ ਖਾਂ ਦੇ ਕਿਲੇ ਚ ਨੇ ਹਵੇਲੀ ਚ ਨੇ ਉਹ ਲੈ ਕੇ ਆਪਣੀ ਦਸਤਾ ਆ ਗਿਆ ਆਖਰ ਨਿਹੰਗ ਖਾਂ ਰਸੂਖ ਵਾਲਾ ਬੰਦਾ ਹੈ ਅਮੀਰ ਬੰਦਾ ਹੈ ਉਹਨੇ ਆਉਂਦਿਆਂ ਸਾਰ ਕਿਹਾ ਵੀ ਮੈਂ ਫੌਜਦਾਰ ਨੇ ਵੀ ਤੁਹਾਡੇ ਘਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੇ ਕਿਹਾ ਜੀ ਤੁਸੀਂ ਤਲਾਸ਼ੀ ਲੈ ਲਓ ਸਾਰੇ ਘਰ ਦੀ ਤਲਾਸ਼ੀ ਲਈ ਜਿੱਥੇ ਭਾਈ ਬਚਿੱਤਰ ਸਿੰਘ ਮੰਜੇ ਤੇ ਪਏ ਨੇ ਜ਼ਖਮੀ ਉਹਨਾਂ ਦੇ ਜ਼ਖਮ ਭਰਦੀ ਪਈ ਏ ਸਾਫ ਕਰਦੀ ਪਈ ਮੁਮਤਾਜ ਤੇ ਮੁਮਤਾਜ ਦੀ ਉਮਰ 15-16 ਸਾਲ ਦੀ ਅੰਦਰੋਂ ਨੇ ਕੁੰਡੀ ਲਾ ਲਈ ਤੇ ਜਦੋਂ ਸਾਰਾ ਘਰ ਵੇਖ ਲਿਆ ਤੇ ਫੌਜਦਾਰ ਨੇ ਕਿਹਾ ਆਹ ਦਰਵਾਜ਼ਾ ਖੋਲੋ ਇਹ ਕਮਰੇ ਦਾ ਜਾਂ ਇਹਦਾ ਉਹਨੇ ਕਿਹਾ ਵੀ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਫੌਜਦਾਰ ਜੀ ਇੱਜ਼ਤ ਸਭ ਦੀ ਸਾਂਝੀ ਹੁੰਦੀ ਹੈ ਇੱਥੇ ਮੇਰਾ ਧੀ ਤੇ ਜਵਾਈ ਦੋਨੋਂ ਆਰਾਮ ਪੈ ਕਰਦੇ ਆ ਆਰਾਮ ਕਰ ਰਹੇ ਆ ਮੁਮਤਾਜ ਦੇ ਕੰਨਾਂ ਚ ਗੱਲ ਪੈ ਗਈ ਕਿ ਮੇਰੇ ਬਾਪ ਨੇ ਮੇਰੇ ਅੱਬਾ ਨੇ ਕਹਿ ਦਿੱਤਾ ਹੈ ਕਿ ਇਹ ਧੀ ਤੇ ਮੇਰੇ ਜਵਾਈ ਨੇ ਉਸੇ ਵਕਤ ਮੁਮਤਾਜ ਨੇ ਬਚਿੱਤਰ ਸਿੰਘ ਦੀ ਇਸ ਤਰ੍ਹਾਂ ਸੇਵਾ ਸ਼ੁਰੂ ਕਰ ਦਿੱਤੀ ਜਿਵੇਂ ਆਪਣੀ ਖਾਵਾਨ ਦੀ ਕਰਨੀ ਹੈ ਹਾਲਾਂ ਯਾਦ ਰੱਖਿਓ ਮੰਗੀ ਹੋਈ ਸੀ ਬਸੀ ਪਠਾਣਾ ਜੋ ਫਤਿਹਗੜ੍ਹ ਸਾਹਿਬ ਦੇ ਨੇ ਬਸੀ ਪਠਾਣਾ ਉਹ ਮੰਗੇਤਰ ਸੀ ਉਹਦਾ ਉਹਨੇ ਫਿਰ ਸੇਵਾ ਸ਼ੁਰੂ ਕਰ ਦਿੱਤੀ ਦਰਵਾਜ਼ਾ ਖੋਲਿਆ ਭਾਈ ਬਚਿੱਤਰ ਸਿੰਘ ਇੱਕ ਰਾਤ ਜਿੰਦੇ ਰਹੇ ਦੂਜੇ ਦਿਨ ਉਹ ਸ਼ਹਾਦਤ ਦਾ ਜਾਮ ਪੀ ਗਏ ਸਿਦਕ ਵਾਲਿਆਂ ਦੀ ਗੱਲ ਦੇਖੋ ਬੀਬੀ ਮੁਮਤਾਜ ਨੇ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਕੀਤੀ 131 ਸਾਲ ਦੇ ਕਰੀਬ ਉਮਰ ਭੋਗ ਕੇ ਗਈ ਸੀ ਉਹਨੂੰ ਮਾਈ ਮੁਮਤਾਜ ਬੀਬੀ ਮੁਮਤਾਜ ਕਰਦੀ ਕੀ ਸੀ ਉਹਦੀਆਂ ਥਾਵਾਂ ਨੇ ਜਿੱਥੇ ਜਿੱਥੇ ਇਬਾਦਤ ਕਰੀ ਗੁਰਮੁਖੋ ਸਿੱਖੀ ਬਹੁਤ ਉੱਚੀ ਜੇ ਆਪਣੇ ਅੰਦਰ ਦੇ ਟੋਏ ਟਿੱਬੇ ਢਾ ਕੇ ਗੁਰੂ ਵੱਲ ਵਧੀਏ ਜਿਸ ਖਾਤਰ ਤੁਸੀਂ ਸੰਘਰਸ਼ ਕਰ ਰਹੇ ਹੋ ਇਹ ਤੁਹਾਡਾ ਪੈਰ ਚੁੰਮੇਗਾ ਜੇ ਤੁਸੀਂ ਗੁਰੂ ਦੇ ਬਣ ਜਾਓਗੇ ਤਾਂ ਜੇ ਤੂੰ ਮੇਰਾ ਖੋਏ ਰਹੇ ਸਭ ਜਗ ਤੇਰਾ ਹੋਏ ਮੇਰੀ ਅਰਜ਼ ਹੈ ਮੁਮਤਾਜ 131 ਸਾਲ ਦੇ ਕਰੀਬ ਚ ਉਹਨੇ ਸਤਿਗੁਰਾਂ ਦੇ ਬਚਨ ਨੂੰ ਬਸ ਪੱਲੀ ਬੰਨ ਲਿਆ ਜੀ ਉਹ ਦੋ ਥਾਵਾਂ ਤੇ ਬੈਠਦੀ ਸਿਮਰਨ ਚ ਇੱਕ ਤਾਂ ਜਿੱਥੇ ਭਾਈ ਬਚਿੱਤਰ ਸਿੰਘ ਸ਼ਹੀਦ ਹੋਏ ਜਿਸ ਕਮਰੇ ਚ ਉਥੇ ਇੱਕ ਜਿੱਥੇ ਭਾਈ ਬਚਿੱਤਰ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਮੈਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ ਇੱਥੋਂ ਗੁਰੂ ਗੋਬਿੰਦ ਸਿੰਘ ਚਮਕੌਰ ਸਾਹਿਬ ਚੱਲ ਪਏ ਤੇ ਮੈਂ ਪਿਛਲੇ ਸਾਲ ਉਹ ਕਿਹਾ ਵੀ ਸੀ ਕਿ ਉਹ ਕਰਤਾਰ ਸਿੰਘ ਬਲੱਗਣ ਦੀ ਸਿੰਘਾ ਜੇ ਚੱਲਿਆ ਆਨੰਦਪੁਰ ਸ਼ਹਿਰ ਉਸੇ ਵਗ ਦੀ ਉਸ ਸਰਸਾ ਨਹਿਰ ਆਖੀ ਤੈਨੂੰ ਪੈ ਜਾ ਕਹਿਰ ਉਹ ਤੇਰੇ ਪਾਣੀ ਦੇ ਵਿਚ ਜ਼ਹਿਰ ਕਲਗੀ ਧਰ ਦੀਆਂ ਪਾਈਏ ਬਾਤਾਂ ਜਿਨੇ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋ ਕੱਢੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪ੍ਰਭਾਤਾਂ ਸਿੰਘਾ ਜੇ ਚੱਲਿਆ ਚਮਕੌਰ ਉਥੇ ਸੁੱਤੇ ਨੀ ਦੋ ਭੌਰ ਧਰਤੀ ਚੁੰਮੀ ਕਰਕੇ ਗੌਰ ਤੇਰੀ ਜਿੰਦੜੀ ਜਾਊ ਸੌਰ ਕਲਗੀ ਧਰ ਦੀਆਂ ਪਾਈਏ ਬਾਤਾਂ ਜਿਨੇ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋ ਕੱਢੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪ੍ਰਭਾਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਜੰਗ ਮੈਂ ਜਦੋਂ ਖਾਲਸਾ ਸੋਜੋ ਲੜੇ ਹੋਏ ਅੱਗੇ ਜਦੋਂ ਆਏਗਾ ਪ੍ਰਕਰਨ ਅਰਜ਼ ਕਰਾਂਗਾ ਸਾਰੇ ਇੱਥੋਂ ਸਤਿਗੁਰੂ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਮਾਛੀਵਾੜਾ ਸਾਹਿਬ ਜਾਂਦੇ ਆ ਯਾਦ ਰੱਖਿਓ ਆਪਾਂ ਵਿਆਖਿਆ ਕਰ ਰਹੇ ਹਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਿਆ ਕੌਣ ਹੈ ਗਿਆਨੀ ਮਹਾਰਾਜ ਮਾਛੀਵਾੜਾ ਸਾਹਿਬ ਚਲੇ ਜਾਂਦੇ ਆ ਪਿੰਡ ਦਾ ਸਰਾਣਾ ਤਾਂ ਪਹਿਲਾਂ ਸਤਿਗੁਰੂ ਖੂਹ ਤੇ ਜਾਂਦੇ ਆ ਹੁਣ ਉਥੇ ਪ੍ਰਕਾਸ਼ ਹੋ ਗਿਆ ਉਥੋਂ ਮਹਾਰਾਜ ਟਿੰਡ ਚੁੱਕਦੇ ਆ ਜੰਡ ਥੱਲੇ ਆ ਕੇ ਬੈਠਦੇ ਆ ਇੱਥੇ ਮੈਂ ਉਦਾਹਰਨ ਲਈਏ ਉਸ ਕਵੀ ਦੀ ਜਿਹੜਾ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਵਿੱਚ ਸ਼ਾਮਲ ਹੈ ਉਹ ਕਹਿੰਦਾ ਗਿਆਨਵਾਨ ਪੁਰਸ਼ ਦੀ ਕੀ ਹੈ ਮਰਿਆਦਾ ਕੀ ਹੈ ਕਹਿੰਦੇ ਨੇ ਵੇਖੋ ਉਥੇ ਸ਼ਬਦ ਮੈਂ ਕਹਿੰਦਾ ਏਦੂ ਵੱਡਾ ਸ਼ਬਦ ਭਾਵਨਾ ਵਾਲਾ ਕੋਈ ਨਹੀਂ ਵਰਤ ਸਕਦਾ ਨਿਰੰਕਾਰ ਗੁਰੂ ਗੋਬਿੰਦ ਸਿੰਘ ਜੀ ਲਈ ਸ਼ਬਦ ਨਿਰੰਕਾਰ ਵਰਤਿਆ ਉਹਨੇ ਕਵੀ ਸੈਨਾਪਤ ਸ੍ਰੀ ਗੁਰੂ ਸ਼ੋਭਾ ਚ ਲਿਖਦਾ ਨਿਰੰਕਾਰ ਅਪਾਰ ਗਤ ਆਹ ਗਿਆਨ ਬਹੁਵਿਧ ਕਰ ਵਿਸਥਾਰ ਨਿਰੰਕਾਰ ਦੇ ਅਰਥ ਯੂੰ ਕਰਾਂਗਾ ਵਾਹਿਗੁਰੂ ਜੀ ਦੀ ਗਤੀ ਜਿਹੜੀ ਉਹਦੀ ਅੰਦਰ ਦੀ ਖੇਡ ਉਹ ਹੀ ਜਾਣਦਾ ਅਪਾਰ ਗਤ ਹੈ ਬਹੁਵਿਧ ਕਰ ਵਿਸਥਾਰ ਸਭੈ ਤਿਆਗ ਛਿੰਨ ਮੈਂ ਦਿਓ ਰਹੋ ਸੋ ਏਕੰਕਾਰ ਇਸ ਨੂੰ ਥੋੜਾ ਜਿਹਾ ਸਮਝਣ ਲੈਂਦਾ ਚੌਪਈ ਦੀ ਤੁਕ ਪਾਉਂਦੇ ਸਮਝ ਪੈ ਜਾਣਾ ਛੇਤੀ ਨਿਰੰਕਾਰ ਦੀ ਗੱਲ ਦਾ ਪਤਾ ਜੀ ਹੁਣ ਆਪਾਂ ਇੱਥੇ ਬੈਠੇ ਹਾਂ ਕੱਪੜੇ ਨੇ ਘਰ ਏ ਕਿੰਨਾ ਕੋਈ ਰੱਬ ਨੇ ਦਿੱਤਾ ਸਾਨੂੰ ਕੀ ਪਤਾ ਸ਼ਾਮ ਤੱਕ ਸਾਡੇ ਘਰ ਚ ਕੀ ਵਾਪਰ ਜਾਣਾ ਪਤਾ ਜੀ ਕੋਈ ਇਹ ਰੱਬ ਦੇ ਹੱਥ ਅਗਲੀ ਗੱਲ سائنس دا کوئی پیمانہ نہیں جڑا دس سکے کہ بندے کل نو آ کچھ ہون والا ہے, کیونکہ یہ ٹھیک ہے بچارے یور یور لاندے آ بھی اینا کو پتا لگ جائے آ ہو جانا آ ہو جانا. گرو گرنتھ صاحب کہندے نے وہ تا اندر دا بھید کسی دوجے نو دیندا ہی نہیں. وگیانی خوب پڑھ لوں گا, ہرن پرن جا کا نیتر فور تس کا منتر نہ جان خور, کھن میں اور کھن میں ابرا اچر چل تمہارے. ہن نرنکار کی کردے نے, انہوں نے سب کچھ سر دتا, پرجا بنا دیتی, پشو بنا دیتے, پنچھی بنا دیتے, سمندر بنا دیتے, پہاڑ بنا دیتے. ہن جے سارے ایک تھان تے ختم کرنے ہون تک بندہ کر لوں گا؟ نہیں نہیں, وہ دی گتی ہے جب اد کرک کراں کرتارا پرجا ترت تب دے اپارا اپار گت. یہ آپ روز تکا پڑھنے پہ یہ ارتھ بنتی سنو. ایک شبد ورتے ہیں سنجوگ, یہ سنجوگ وجوگ ہی ہے. سنجوگ وجوگ دوئے کار چلا. سنجوگ دا ارتھ جدو کٹھے ہو گئے تے وجوگ دا ارتھ کٹیا ہویا نو کھپا دینا. پھر بنتی ہے ایک شبد اد کرک, ایک شبد گرجور جی نے ورتیا اکرک. اد کرک دا ارتھ ہے پھیلا دینا, اکرک در تے پھیلے ہوئے نو سمیٹ دینا. مہاراج جی نے کہا جب اد کرک کرا کرتارا, جدو کرتار اپنی موج وچ سب کچھ سرجد ہے, پرجا ترت تب دے اپارا, پرجا بنا دیتی, ترتی بنا, سب کچھ بنا دیتا. جب اکرک کرت ہو کب ہوں اکرکھن کھچنا گریوٹی, جدو سب کاسے نو کھچ کے اپنے چ پا لیا. جب اکرک کرت ہو کب ہوں تم میں ملت دے تر سب. کہنگے نرنکار گرو گوبند سنگھ جی جیسا کوئی نرلیپ ہوئے گا وہ گرمکھو گلا کہنیا سوکھیاں نے. پتا جی دا سیس آیا چھوٹی جی گل, ایڈا سونا وسدا آنند پور, پتا جی نے مل لیا اجاڑ کے رکھ دیتا, چھوٹی گل. ایتھے تا دو دن گھر چھڈ کے ہوٹل چلو, بندہ کہندا فٹافٹ گھر چلیے, گھر ورگی موج نے اس تا رائی انہوں پتا ہی نہیں جانا کتے ہے. انہاں کوئی منزل تھوڑا ترے جا رہے ہیں. سب کچھ رچیا, قلعے بنائے, فوجاں بنائیاں, پر کمال دی گل سینہپت کہندا نرنکار ہے گرو نانک صاحب دے دا دسواں روپ. جویں پرماتما سب کچھ سرج کے بے پرواہ, کوئی غم نہیں, سب کچھ سمیٹ دیندا ہے کھن وچ, گرو گوبند سنگھ سب کچھ بنا کے سب کچھ وار کے اس طرح جنڈ تھلے ستا ہے, نو کوئی پرواہ ہی نہیں. یہ ہے گیان. میں انہوں کی رچنا چ بےنتی کراں گا, نرنکار اپار گت بہبد کر بستار, سب تیاگ چھن میں دیو رہو سو ایک انکار. کھن لگا گرمکھو سب کوئی نرلیپتا چھڑ دیتا. میری عرض ہے بھائی گرو بلاس پاتشاہ دسویں چ ترجمہ کیتا ہے, تن دارا ست تام گیت سب کچھ کیا بھی کھن لایا. میری عرض ہے اسی گل نو گرو گوبند سنگھ جی نے کیا, نہ سازو نہ بازو. اے نرلیپتا دی میں گل کر رہا گرمکھو, جے خالصے نے گل وچ بچیاں دے خار پوائے آ, جے خالصے نے ات دے تسیے سہ تے سہ رہا ہے, اے دیاں ساریاں جڑاں گرو گوبند سنگھ دے جیون وچ نے, اے انہاں نے بخشش کیتی. ایتھے پھر بنتی ہے ستگرو نے کیا, نہ سازو نہ بازو نہ فوجو نہ فرش, خداوند بخشند ہے ایش و عرش. کہنے کوئی ساج نہیں, کوئی باج نہیں, کوئی گھوڑا نہیں, کچھ نہیں, پر اللہ نے منو اندر دا خوشی بخشی. میں تارج کیتی جی گرو گرنتھ صاحب وچ گیانی دے ارتھ کیول وکھیان کرتا نہیں, ہو سکدا کوئی وکھیان نہ کردا ہوے, دی صورت اینی اچھی ہوے وہ بھی گیانی ہو سکدا ہے. اس کر کے ستگرواں نے اتھے گیانی دی پربھاشا دتی. ہن اس تو اگے چلیے, شروعات میں اج کر دینا. اگے شبد ایک آیا جی سکھ, جہاں سارے ورتے. میں تھوڑے پانچ سات منٹ ہی اور لینے جی, پھر آپ نام جا پاں گے تو پھر آپ اپنے گھر آنو جی. کرو کرپا, تھوڑی جی بےنتی سنو. شبد آیا سکھ, اج سارے ورتنے سکھ. انج ستگرا نے گرو گرنتھ صاحب پہلا شبد سکھ جڑا ورتیا, وہ سکھیا دے ارتھاں چ ورتیا. تیرتھ نہاوا جیت سپاوا, وہ مت وچ رتن جواہر مانک جے ایک گر کی سکھ سنی. پہلی باری سکھ لفظ اتے آیا, وہ ارتھ سکھیا. دوجی باری جو ستگرا نے شبد ورتیا وہ ورتیا من ترے تارے گر سکھ. مینوں پتا کچھ گرمکھ ارتھ کردے سیدھا گر سکھ, ਕਿ ਸਿੱਖ ਤਾਪ ਤਰਦਾ ਦੂਜਿਆਂ ਨੂੰ ਤਰਦਾ। ਕੁਛ ਵਿਦਵਾਨ ਗੁਰ ਤੇ ਸਿੱਖ ਵੱਖਰਾ ਅਰਥ ਕਰਦੇ ਨੇ ਕਿ ਮੰਨੈ ਤਰੈ, ਆਪ ਤਰ ਗਿਆ ਤਾਰੈ ਗੁਰ ਸਿੱਖ। ਸੁਣੋ, ਤਰੈ ਸ਼ਬਦ ਜਿਹੜਾ ਉਹ ਜੁੜੇਗਾ ਗੁਰੂ ਨਾਲ, ਤਾਰੇ ਸ਼ਬਦ ਵਰਤਿਆ ਜਾਏਗਾ ਸਿੱਖ ਨਾਲ। ਮੰਨੈ ਤਰੈ, ਕੌਣ ਤਰੈ? ਗੁਰੂ ਤਰ ਗਿਆ। ਤਾਰੇ ਕਿਨੂੰ? ਸਿੱਖ ਨੂੰ। ਫਿਰ ਬੇਨਤੀ, ਮੰਨੈ ਤਰੈ ਤਾਰੈ ਗੁਰ ਸਿੱਖ, ਮੰਨੈ ਨਾਨਕ ਭਵੈ ਨਾ। ਭੇਖੇ ਦੇ ਬਾਣੀ ਚ ਅਰਥ ਪੜ ਸਕਦੇ ਹਾਂ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਹਜ਼ੂਰ ਨੇ, ਸੱਚੇ ਪਾਤਸ਼ਾਹ ਜੀ ਨੇ ਇੱਥੇ ਜਦੋਂ ਸਿੱਖ ਸ਼ਬਦ ਦਿੱਤਾ ਤੇ ਸਭ ਨੂੰ ਪਤਾ ਹੈ ਕਿ ਗੁਰੂ ਸਾਹਿਬ ਨੇ ਜਿੱਥੇ ਗਏ ਉਥੇ ਸਿੱਖੀ ਕਾਇਮ ਕੀਤੀ, ਧਰਮਸ਼ਾਲਾ ਬਣਾਈ। ਇਹਦੀ ਡਿਟੇਲ ਕੱਲ ਨੂੰ ਆਪਾਂ ਵੇਖਾਂਗੇ। ਬੇਨਤੀ ਹੈ, ਸਭ ਤੋਂ ਪਹਿਲਾਂ ਸਿੱਖ ਦਾ ਰੋਜ਼ ਦਾ ਨੇਮ ਕੀ ਹੈ, ਇਹ ਤੁਹਾਨੂੰ ਸਭ ਨੂੰ ਪਤਾ। ਆਪਾਂ ਇਹ ਸ਼ਬਦ ਕਹਿ ਕੇ ਅਰਥ ਕਰਕੇ ਸਮਾਪਤੀ ਕਰਾਂਗੇ। ਹੁਣ ਇੱਕ ਸ਼ਬਦ ਹੈ ਜਦੋਂ ਅਸੀਂ ਬਾਹਰੋਂ ਸਿੱਖ ਕਹਿੰਦੇ ਹਾਂ, ਖਾਲਸਾ ਜੀ ਕਹਿੰਦੇ ਹਾਂ, ਸੰਪੂਰਨ ਹੈ, ਸਿੱਖ ਹੈ, ਸਿੰਘ ਹੈ, ਖਾਲਸਾ ਹੈ। ਹੁਣ ਉਸ ਵਕਤ ਸਿੱਖ ਦੀ ਉਂਝ ਮੇਰੀ ਬੇਨਤੀ ਜੇ, ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਆਤਮ ਉਪਦੇਸ਼ ਦਿੱਤਾ ਨਾ, ਉਹਨੇ ਕਿਹਾ ਮਹਾਰਾਜ ਮੈਨੂੰ ਆਤਮ ਉਪਦੇਸ਼ ਤੇ ਸਤਿਗੁਰਾਂ ਨੇ ਤਿੰਨ ਬਚਨ ਕਹਿ ਸਨ ਭਾਈ ਸਾਹਿਬ ਜੀ ਨੂੰ। ਕਹਿਣ ਲੱਗੇ, ਪਹਿਲੀ ਗੱਲ ਕਿ ਕੇਸ ਸੁੱਚੇ ਰੱਖਣੇ ਨੇ। ਭਾਈ ਮਰਦਾਨਾ ਸਾਹਿਬ ਨੂੰ ਕਿਹਾ ਕੇਸ ਸੁੱਚੇ ਰੱਖਣੇ, ਇਹਦਾ ਮਤਲਬ ਕੇਸ ਕੱਟਣੇ ਨਹੀਂ, ਕੇਸ ਕਤਲ ਨਹੀਂ ਕਰਨੇ। ਦੂਜਾ, ਪਹਿਰ ਰਾਤ ਰਹਿੰਦਿਆਂ ਉੱਠ ਕੇ ਸਤਨਾਮ ਦਾ ਸਿਮਰਨ ਕਰਨਾ ਹੈ। ਤੀਸਰਾ, ਤੇਰੇ ਘਰ ਸੁੱਕੀ ਹੋਵੇ, ਮਿੱਸੀ ਹੋਵੇ, ਤੇਰੇ ਘਰ ਅੱਧੀ ਰੋਟੀ ਹੋਵੇ, ਜੋ ਮਰਜ਼ੀ ਹੋਵੇ, ਆਏ ਗਏ ਗੁਰਸਿੱਖ ਦੀ ਸੇਵਾ ਜ਼ਰੂਰ ਕਰਨੀ ਹੈ। ਤਿੰਨ ਬਚਨ ਕਹੇ। ਹਜ਼ੂਰ ਗੁਰੂ ਰਾਮਦਾਸ ਜੀ ਦੇ ਵੇਲੇ ਸਿੱਖਾਂ ਦਾ ਬਹੁਤ ਬਖਸ਼ਿਸ਼ ਹੋ ਗਈ। ਉਂਝ ਸਿੱਖ ਸ਼ਬਦ ਗੁਰੂ ਅਮਰਦਾਸ ਨੇ ਵਰਤਿਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਇਹ ਵੀ ਵਰਤਿਆ। ਸੋ ਸਿੱਖ ਸਿਖਾ ਬੰਧ ਪੈ ਭਾਈ ਜੇ ਗੁਰ ਕੇ ਭਾਣੇ ਵਿਚ ਆਵੇ। ਪਰ ਸਿੱਖ ਦਾ ਰੁਟੀਨ ਕੀ ਹੋਵੇਗਾ? ਇਹਦੀ ਰੋਜ਼ ਦੀ ਮਰਿਆਦਾ ਕੀ ਹੋਵੇਗੀ? ਇਹ ਮੈਂ ਆਪਣੀ ਗੱਲ ਕਰ ਰਿਹਾ ਵਾ, ਸੱਚੀ ਲਓ। ਜਦੋਂ ਇਸ ਸਲੋਕ ਨੂੰ ਸਾਹਮਣੇ ਰੱਖਣਾ ਤੇ ਆਪਣੇ ਆਪ ਨੂੰ ਕਹਿਣਾ ਸਿੱਖ, ਨੇ ਗੁਰਮੁਖ ਸ਼ਰਮ ਜੀ ਆਉਂਦੀ, ਕਿਉਂਕਿ ਇਸ ਪਰਿਭਾਸ਼ਾ ਮੁਤਾਬਕ ਜੀਵਨ ਕੋਈ ਨਹੀਂ। ਉਹ ਹੈ ਗੁਰ ਸਤਿਗੁਰ ਕਾ ਜੋ, ਜੇ ਸੰਤ ਦੀ ਰਹਿਤ ਇਹ ਵੇ, ਬ੍ਰਹਮ ਗਿਆਨੀ ਦੀ ਰਹਿਤ ਇਹ ਹੈ, ਗੁਰਮੁਖੋ ਗਿਆਨੀ ਦੀ ਰਹਿਤ ਇਹ, ਤੇ ਸਿੱਖ ਦੀ ਮਰਿਆਦਾ ਕੀ ਹੈ? ਹੁਣ ਜਿਹੜਾ ਬੰਦਾ ਇਹ ਕਹੀ ਜਾਂਦਾ ਜੀ ਮੈਂ ਸੇਵਾ ਬੜੀ ਕਰਨਾ, ਪੁੱਛੋ ਸਵੇਰੇ ਉੱਠ ਕੇ ਕਦੀ ਮੂਲ ਮੰਤਰ ਹੀ ਪੜੀ? ਮੈਂ ਹੋਮੇ ਚ ਨਹੀਂ ਕਹਿੰਦਾ ਕੱਲ ਨੂੰ ਕੀ ਪਤਾ ਭਾਂਡੇ ਪੈਣਾ ਕਿੱਥੇ। ਦਾਵਾ ਨਾ ਕਰੀਏ, ਸਿੱਖ ਹੈ ਹੀ ਉਹ ਜਿਹਦੀ ਸ਼ੁਰੂਆਤ ਨਾਮ ਤੋਂ ਹੁੰਦੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਇੱਥੇ ਨਹੀਂ ਕਿਹਾ ਵੀ ਪਹਿਲਾਂ ਨਾਲ ਹੀ। ਮੇਰੀ ਫਿਰ ਬੇਨਤੀ ਇਸ ਨੂੰ ਸੁਣਿਓ ਗੁਰਮੁਖੋ, ਕਈ ਵਾਰੀ ਜਿਸ ਚੀਜ਼ ਨੂੰ ਆਪਾਂ ਸੋਚ ਕੇ ਰਾਤ ਨੂੰ ਸੌਂਦੇ ਹਾਂ, ਇਹ ਮੈਂ ਟ੍ਰੇਸੀ ਵੀ ਬੇਨਤੀ ਕੀਤੀ ਸੀ, ਨੀਂਦ ਤੇ ਆਉਂਦੀ ਉਹਦੇ ਵੀ ਕਿਹਾ, ਸੌਂਦਿਆਂ ਸੌਂਦਿਆਂ ਜਿਹਨੂੰ ਸੁੱਖ ਨਿੰਦਰਾ ਕਹਿੰਦੇ ਆ, ਸ਼ਬਦ ਚੱਲਦਾ ਹੋਵੇ, ਮੂਲ ਮੰਤਰ ਚੱਲਦਾ ਹੋਵੇ, ਬੰਦਾ ਸੌਂ ਜਾਏ, ਸੁੱਤਿਆਂ ਸੁੱਤਿਆਂ ਆਪ ਜੀ ਦੇਖੋਗੇ ਉਹ ਜਪਿਆ ਹੋਇਆ ਇੰਟਰਨਲ ਬਾਡੀ ਜਿਹੜੀ ਹੈ ਨਾ ਸਾਡੇ ਅੰਦਰ ਵਾਲੀ, ਉਹਦੇ ਉੱਤੇ ਆਪਣੇ ਆਪ ਹੀ ਅਸਰ ਕਰੀ ਜਾਂਦਾ ਨਾ। ਫਿਰ ਮੇਰੀ ਬੇਨਤੀ, ਰਾਤੀ ਦਵਾਈ ਖਾ ਕੇ ਸੁੱਤੇ ਕਹਿੰਦੇ ਸਵੇਰ ਤੱਕ ਠੀਕ ਹੋ ਜਾਣਾ, ਤੁਸੀਂ ਸੁੱਤਾ ਮਾਣਾ ਠੀਕ ਕਿਵੇਂ ਹੋ ਜਾਣਾ? ਕਿਉਂਕਿ ਸੁੱਤਿਆਂ ਇੰਟਰਨਲ ਪਾਰਟ ਆਪ ਹੀ ਦਵਾਈ ਅਸਰ ਕਰਦੀ ਹੈ, ਤੇ ਜਿਹੜਾ ਸੁੱਤਿਆਂ ਵਾਹਿਗੁਰੂ ਕਰਕੇ ਸੌਂਦਾ ਉਹ ਵਾਹਿਗੁਰੂ ਸ਼ਬਦ ਅਸਰ ਕਰਦਾ ਹੈ, ਖਾਸ ਕਰਕੇ ਬਿਮਾਰ ਬੰਦਾ। ਜੇ ਇਹ ਕਹਿ ਕੇ ਸੌਂਏ ਜੀ ਮੈਂ ਸਵੇਰ ਤੱਕ ਠੀਕ ਹਾਂ, ਸ਼ਬਦ ਪੜਦਾ ਤੇ ਮਹਾਰਾਜ ਕਹਿੰਦੇ ਸੌਂਦੇ ਵਾਹ ਵਾਹ ਉੱਚਰੈ ਉੱਠਦੇ ਪੀ ਵਾਹ ਉਕਰੇ। ਇੱਥੇ ਮੇਰੀ ਬੇਨਤੀ, ਗੁਰੂ ਸਾਹਿਬ ਨੇ ਕਿਹਾ ਸਭ ਤੋਂ ਪਹਿਲਾਂ ਸਿੱਖ ਦਾ ਕਰਮ ਇਹ ਵੇ, ਜਿਨੇ ਖਾਲਸਾ ਬਣਨਾ ਉਹਨੂੰ ਚੌਥੇ ਜਾਮੇ ਦੱਸਿਆ ਜਾ ਰਿਹਾ ਵੀ ਸਭ ਤੋਂ ਪਹਿਲਾਂ ਕਰਮ ਇਹ ਵੇ, ਉੱਠਦਿਆਂ ਸਾਰ ਤੂੰ ਗੁਰਮੰਤਰ ਜਪਣਾ ਹੈ, ਤੂੰ ਮੂਲ ਮੰਤਰ ਜਪਣਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਹਰ ਨਾਮ ਧਿਆਵੈ, ਖਰੀ ਦੇ ਨਾਮ ਨੂੰ ਧਿਆਵੈ। ਫਿਰ ਕੀ ਕਰੇ ਜੀ? ਸਿਰਫ ਅੱਜ ਮੈਂ ਅਖਰੀ ਅਰਥ ਕਰ ਚੱਲਾ, ਕੱਲ ਨੂੰ ਡਿਟੇਲ ਨਾਲ। ਉਦਮ ਕਰੇ ਭਲਕੇ ਪ੍ਰਭਾਤੀ, ਇਹ ਸ਼ਬਦ ਵਰ ਦਿੱਤਾ ਕਿਉਂਕਿ ਅੰਮ੍ਰਿਤ ਵੇਲੇ ਆਲਸ ਬੜਾ ਤੰਗ ਕਰਦਾ, ਰੋਗੀ ਹੋਵੇ ਇੱਥੋਂ ਤੱਕ ਜਿਹੜਾ ਸਾਰੇ ਰਾਤ ਨਸ਼ਾ ਪੀ ਕੇ ਨੱਚਦਾ ਗਾਉਂਦਾ ਰਹਿੰਦਾ, ਵਿਕਾਰ ਭੋਗਦਾ, ਸਵੇਰੇ ਉਹ ਵੀ ਸੌਂ ਜਾਂਦਾ ਹੈ। ਉਦਮ ਕਰੇ, ਉੱਠੇ, ਛੱਡਦਾ ਆਲਸ ਦੀ ਰਜਾਈ ਨੂੰ। ਉਦਮ ਕਰੇ ਭਲਕੇ, ਇੱਥੇ ਭਲਕੇ ਦਾ ਅਰਥ ਕੱਲ ਨਹੀਂ, ਇੱਥੇ ਭਲਕੇ ਦਾ ਅਰਥ ਅੰਮ੍ਰਿਤ ਵੇਲਾ, ਕਿਉਂਕਿ ਗੁਰਬਾਣੀ ਚ ਉਂਝ ਸਾਡੇ ਪੰਜਾਬ ਚ ਅਸੀਂ ਕਹਿੰਦੇ ਇਹ ਕੰਮ ਭਲਕੇ ਕਰ ਲਈ, ਅਸੀਂ ਭਲਕੇ ਆਉਣ ਵਾਲੇ ਕੱਲ ਨੂੰ ਕਹਿੰਦੇ ਹਾਂ, ਪਰ ਗੁਰਬਾਣੀ ਨੇ ਭਲਕੇ ਦਾ ਅਰਥ ਅੰਮ੍ਰਿਤ ਵੇਲਾ ਕੀਤਾ। ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ। ਹੁਣ ਇੱਥੇ ਹੈ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾ ਆਵੇ। ਪਿੰਡੇ ਦਾ ਇਸ਼ਨਾਨ ਕਰਾਏ ਪਾਣੀ ਨਾਲ ਤੇ ਅੰਮ੍ਰਿਤ ਸਰੋਵਰ ਜਦੋਂ ਟਿਕ ਕੇ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੇ, ਅੰਦਰ ਟੁੱਬੀ ਮਾਰੇ ਨਾਮ ਦੇ ਸਰੋਵਰ ਚ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾ ਆਵੇ। ਫਿਰ ਜੀ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ। ਉਂਝ ਤਾਂ ਰਾਮ ਵੀ ਨਾਮਕ ਹੈ, ਰੱਬ ਵੀ ਨਾਮਕ ਹੈ, ਗੋਪਾਲ ਵੀ ਨਾਮਕ ਹੈ, ਗੋਵਰਧਨ ਵੀ ਨਾਮ ਹੈ। ਉਪਦੇਸ਼ ਗੁਰੂ, ਜੋ ਗੁਰੂ ਨੇ ਤੈਨੂੰ ਗੁਰਮੰਤਰ ਦੜਾਇਆ ਉਹਨੂੰ ਜਪ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਇਹਦਾ ਫਲ ਮਿਲੇਗਾ, ਤੇਰੇ ਪਾਪ ਕੱਟੇ ਜਾਣਗੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਉਧਰ ਦਿਨ ਚੜ੍ਹ ਪਿਆ ਉਧਰ ਬਾਣੀ ਦਾ ਪਾਠ, ਉਧਰ ਗੁਰਬਾਣੀ ਦਾ ਕੀਰਤਨ ਕਰਨ ਲੱਗ ਪਿਆ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਫਿਰ ਇੱਥੇ ਮਹਾਰਾਜ ਨੇ ਤੁਹਾਨੂੰ ਕਿਹਾ ਇਸ ਸਲੋਕ ਚ ਕੋਈ ਬਾਹਰ ਮੁਖੀ ਜ਼ਿਕਰ ਨਹੀਂ ਹੈਗਾ, ਸਿਰਫ ਰੂਹਾਨੀਅਤ ਦੀ ਪਰਿਭਾਸ਼ਾ ਜੀ। ਫਿਰ ਬਾਹਰ ਜਾਏ ਫਿਰ ਕੀ ਕਰੇ? ਮਹਾਰਾਜ ਕਹਿੰਦੇ ਕੰਮ ਤੇ ਗੱਡੀ ਚਲਾ ਰਿਹਾ, ਮੰਨ ਲਓ ਜੇ ਸੀਟ ਤੇ ਬਹਿਣ ਲੱਗਾ ਬੋਲ ਵਾਹਿਗੁਰੂ, ਜੇ ਤੈਨੂੰ ਦੋ ਘੜੀਆਂ ਸਟੋਰ ਤੇ ਟਾਈਮ ਮਿਲ ਗਿਆ ਬੋਲ ਵਾਹਿਗੁਰੂ, ਜੇ ਤੈਨੂੰ ਕਿਤੇ ਖਲੋਤਿਆਂ ਤੇਰਾ ਅੱਧਾ ਕੁ ਮਿੰਟ ਮਿਲ ਗਿਆ ਵਾਹਿਗੁਰੂ ਬੋਲ। ਮਹਾਰਾਜ ਕਿੰਨਾ ਸੌਖਾ ਦਿੱਤਾ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਬਹਿੰਦਿਆਂ ਹੋਇਆਂ ਉੱਠਦਿਆਂ ਹੋਇਆਂ। ਮੇਰੀ ਬੇਨਤੀ ਹੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਧੰਨ ਗੁਰੂ ਰਾਮਦਾਸ ਜੀ, ਇਹੋ ਜਿਹਾ ਜੀਵਨ ਬਣ ਜਾਏ। ਕਹਿੰਦੇ ਇਹੋ ਜਿਹਾ ਸਿੱਖ ਗੁਰੂ ਨੂੰ ਬੜਾ ਚੰਗਾ ਲੱਗਦਾ ਹੈ। ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਿਨੂੰ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਇਨਹੀ ਕੀ ਕਿਰਪਾ ਕੇ ਸਜੇ ਖਮਖੇ, ਮੋਹ ਗ੍ਰਹਿ ਤੇ ਤਨ ਤੇ ਮਨ ਤੇ ਧਨ ਲੋ, ਸਭ ਕੁਝ ਇਨ੍ਹਾਂ ਦਾ। ਇਹਨੂੰ ਗੁਰੂ ਰਾਮਦਾਸ ਕਹਿ ਰਹੇ ਨੇ ਕਿ ਪਿਆਰਿਓ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਹ ਹੈ ਸਿੱਖ ਦੀ ਡੈਫੀਨੇਸ਼ਨ। ਅੱਗੇ ਤੁਹਾਨੂੰ ਸੱਚੀ ਦੱਸਾਂ, ਸਿੱਖ ਸਭ ਸਾਰੀ ਗੁਰਮਤਿ ਸਮਾ ਜਾਂਦੀ ਸਾਰੀ। ਸਿੱਖ ਕਿਹੋ ਜਿਹਾ ਹੋਵੇ? ਤੇ ਉਂਝ ਵੈਸੇ ਮੈਂ ਬੇਨਤੀ ਕਰਨਾ ਹੁੰਦਾ, ਸਿੱਖਾਂ ਦੀ ਪਹਿਲੀ ਰਹਿਤ ਮਰਿਆਦਾ ਲਿਖਣ ਵਾਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਉਨ੍ਹਾਂ ਦੇ ਕਵਿਤ, ਉਨ੍ਹਾਂ ਦੀਆਂ ਵਾਰਾਂ ਦੀਆਂ ਪੌੜੀਆਂ ਉਹ ਪੜਨ ਵਾਲੀਆਂ ਨੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਜੀ, ਮੈਂ ਤੁਹਾਡੇ ਕੋਲ ਸੋਮਵਾਰ ਤੋਂ ਸ਼ਨਿਚਰਵਾਰ ਤੱਕ, ਜੇ ਤਾਂ ਮੈਂ ਕਿਹਾ ਸ਼ੁੱਕਰਵਾਰ ਤੱਕ ਹੀ ਛੁੱਟੀ ਦੇ ਦਿਓ ਤਾਂ ਵੀ ਠੀਕ ਹੈ, ਤੇ ਮੈਨੂੰ ਬੇਨਤੀ ਜੇ ਮੈਨੂੰ ਕਥਾ ਕਰ ਲੈਂਦੇ ਆ, ਜੇ ਡਿਸਟਰਬ ਨਾ ਕੋਈ ਕਰਿਓ, ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਚਰਨਾਂ ਚ, ਤੇ ਮੇਰੀ ਸਭ ਇਸ਼ਾਰਾ ਸਮਝ ਗਏ ਤੁਸੀਂ, ਮੇਰੇ ਹੱਥ ਜੋੜ ਕੇ ਬੇਨਤੀ ਹੈ, ਕੋਈ ਸ਼ੱਕ ਨਾ ਕਰਿਓ। ਮੈਨੂੰ ਪਤਾ ਹੈ ਕਿ ਮੇਰੀ ਮੜੀ ਤੱਕ ਵੀ ਸ਼ੱਕ ਦੂਰ ਨਹੀਂ ਹੋਣੇ, ਤੇ ਮੈਂ ਕਰ ਵੀ ਨਹੀਂ ਸਕਣੇ, ਸਿਰਫ ਮੈਂ ਸਤਿਗੁਰੂ ਦੀਆਂ ਸਿਫਤਾਂ ਕਰਨ ਆਇਆ ਵਾਂ। ਤੇ ਆਪਾਂ ਸ਼ਨਿਚਰਵਾਰ ਤੱਕ, ਕੱਲ ਨੂੰ ਆਪਾਂ ਸ਼ੁਰੂਆਤ ਇਸ ਤੋਂ ਅੱਗੇ ਚੱਲਾਂਗੇ। ਅੰਮ੍ਰਿਤ ਦਿੱਤਾ ਸਤਿਗੁਰਾਂ ਨੇ, ਇਹ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਆਪ ਕਰੋ ਕਿਰਪਾ, ਜਿਤਨੇ ਆਪ ਜੀ ਬੈਠੇ ਹੋ, ਜਿੰਨਾ ਜਾਣਾ, ਪਰ ਫਿਰ ਵੀ ਮੈਂ ਕਹਾਂਗਾ, ਆਓ ਥੋੜੀ ਛੁੱਟੀ ਲਾ ਲਈਏ ਨਾਮ ਚ, ਕਰੋ ਕਿਰਪਾ ਜੀ।